हर मंदर के हो शरीर है, हर मंदर हर मंदर ए हो शरीर है, हर मंदर ए हो शरीर है, ज्ञान रत्न पर गत हो रे, हर मंदर मुख मूल न जाननी, मन से हर मंदिर न होए, मन से हर मंदिर न होए, मन से हर मंदिर न हर मंदर ए हो शरीर है, ज्ञान रत्न पर गठ होए, मन मुख मूल न जाननी, मन से हर मंदर न हो
ਜਿਹਾ ਹਰਿਮੰਦਰ ਜਿਹੜਾ ਸਾਡਾ ਸਰੀਰ ਦੇ ਅੰਦਰ ਹੀ ਬਣ ਜਾਣਾ ਔਰ ਸਾਰਾ ਸਰੀਰ ਹੀ ਇਹੋ ਹੀ ਹਰਿਮੰਦਰ ਆ ਸਾਡਾ ਸਰੀਰ ਹੀ ਔਰ ਮੰਦਰ ਦੇ ਵਿੱਚ ਸਭ ਕੁਛ ਚੀਜ਼ ਹੁੰਦੀ ਹੈ ਬਾਹਰ ਮੰਦਰੋਂ ਦੇਖੋ ਜੋ ਚੀਜ਼ ਮੰਦਰ ਦੇ ਅੰਦਰ ਹੁੰਦੀ ਹੈ ਅਸਲ ਉਹ ਚੀਜ਼ ਹੁੰਦੀ ਹੈ ਇਸ ਕਰਕੇ ਇਸ ਸਰੀਰ ਦੇ ਅੰਤਰਮੁਖੀ ਜੋ ਕੁਛ ਹੋਣਾ ਹੈ ਉਹ ਹਰਿਮੰਦਰ ਬਣਨਾ ਹੈ ਹਰਿਮੰਦਰ ਔਰ ਇਹੋ ਜਿਹਾ ਸਰੀਰ ਵਰਗਾ ਹਰਿਮੰਦਰ ਕੋਈ ਮਾਨਸ ਨਹੀਂ ਬਣਾ ਸਕਦਾ ਇਨਸਾਨ ਮੈਨਕਾਇੰਡ ਨਹੀਂ ਇਹ ਅਕਾਲ ਪੁਰਖ ਨਾ ਆਪ ਹੀ ਇਹ ਹਾਰੇ ਬਾਣੀ ਇਸੇ ਮਹੱਲੇ ਦੀ ਆਉਂਦੀ ਹੈ ਔਰ ਅਸੀਂ ਸ਼ਬਦ ਲਈ ਆ ਰਹੇ ਹਾਂ ਪੰਨਾ ਇਸ ਦਾ ਹੈ 1346 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 1346 ਔਰ ਸ਼ਬਦ ਖੋਲ੍ਹ ਕੇ ਉਹਦੇ ਦਰਸ਼ਨ ਕਰਕੇ ਜਿਹੜੀ ਅਸੀਂ ਲਾਈਨ ਗਾਵੀ ਹੈ ਉਹ ਸਾਹਮਣੇ ਰੱਖੋ ਇੱਥੇ ਤੱਕ ਅਸੀਂ ਇਹ ਸ਼ਬਦ ਦਾ ਗਿਆਨ ਲੈ ਚੁੱਕੇ ਹਾਂ ਔਰ ਰਹਾਓ ਤੋਂ ਬਾਅਦ ਪਹਿਲੀ ਸਟੇਜ ਦਾ ਅੱਜ ਗਿਆਨ ਲੈ ਰਹੇ ਹਾਂ ਵੀ ਰਹਾਓ ਤੋਂ ਬਾਅਦ ਹਰਿਮੰਦਰ ਸਾਡਾ ਅੰਦਰ ਹੈ ਔਰ ਇਹ ਉਹ ਗਿਆਨ ਕਹਿ ਰਿਹਾ ਹੈ ਸਾਰਾ ਜਿਸ ਵੇਲੇ ਦੋ ਕੌਮਾਂ ਸਾਹਮਣੇ ਹਿੰਦੂ ਅਤੇ ਮੁਸਲਮਾਨ ਐਡੀਆਂ ਵੱਡੀਆਂ ਕੌਮਾਂ ਗੁਰੂ ਅਮਰਦਾਸ ਸਾਹਿਬ ਦੇ ਸਾਹਮਣੇ ਮਹੱਲੇ ਤੀਜੇ ਦੀ ਬਾਣੀ ਆਏ ਗੋਂਦਵਾਲ ਸਾਹਿਬ ਰਹਿੰਦੇ ਸੀ ਉਹ ਔਰ ਉਹ ਦੇਖ ਰਹੇ ਸੀ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਮੰਦਰ ਅਤੇ ਮਸੀਤਾਂ ਬਹੁਤ ਨੇ ਜ਼ਿਆਦਾ ਹਿੰਦੂਆਂ ਦੇ ਮੰਦਰ ਅਤੇ ਬੇਅੰਤ ਹੈ ਨਾ ਔਰ ਉੱਧਰੋਂ ਮੁਸਲਮਾਨ ਆਏ ਉਹਨਾਂ ਨੇ ਵੀ ਮਸੀਤਾਂ ਬਾਹਰ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਉਹਨਾਂ ਦੀ ਇੰਨੀ ਇੰਪੋਰਟੈਂਸ ਹੋ ਗਈ ਇੰਨਾ ਉਹਨਾਂ ਨੇ ਹਾਰ ਕੇ ਗੁਰੂ ਨਾਨਕ ਤੋਂ ਪਹਿਲਾਂ 250 ਸਾਲ ਦਾ ਭਗਤ ਨਾਮਦੇਵ ਜੀ ਹਿੰਦੂਆਂ 'ਚ ਉੱਠਿਆ ਉਹ ਕਹਿੰਦੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਇਹ ਬਾਹਰ ਮੰਦਰ ਬਣਾਈ ਜਾਂਦੇ ਹੋ ਉੱਧਰ ਤੁਰਕਾਂ ਨੂੰ ਕਿਹਾ, ਮੁਸਲਮਾਨਾਂ ਨੂੰ, ਪਠਾਣਾਂ ਨੂੰ, ਵੀ ਤੁਸੀਂ ਬਾਹਰ ਮਸੀਤਾਂ ਬਣਾਈ ਜਾਂਦੇ ਹੋ ਨਾਮੇ ਨਾ, ਕਿਉਂਕਿ ਉਸ ਚੀਜ਼ ਦੇ ਦਰਸ਼ਨ ਕਰ ਲਏ ਸੀ, ਰੱਬ ਨੂੰ ਆਪਣੇ ਅੰਦਰ ਦੇਖ ਲਿਆ ਸੀ। ਔਰ ਇਹ ਦੋਨੋਂ ਕੌਮਾਂ 'ਤੇ ਉਹਨੇ ਚੋਟ ਲਾਈ ਸ਼ਬਦ ਦੀ, ਜਿਹੜੀ ਅਸੀਂ ਪਿਛਲੀਆਂ ਸ਼ਬਦ ਚੌਂਕੀਆਂ 'ਚ ਚੰਗੀ ਤਰ੍ਹਾਂ ਖੋਲ ਚੁੱਕੇ ਹਾਂ। ਔਰ ਉਹਨੇ ਕਿਹਾ, ਮੈਨੂੰ ਤਾਂ ਰੱਬ ਅੰਦਰ ਦੇਖਦਾ, ਤੁਹਾਡੇ ਮੰਦਰ ਮਸੀਤਾਂ 'ਚ ਪਤਾ ਨਹੀਂ ਤੁਸੀਂ ਕਿਹਨੂੰ ਦੇਖ ਰਹੇ ਹੋ। ਤਾਂ ਉਹਨੇ ਸ਼ਬਦ ਦੀ ਰਹਾਉ ਦੀ ਤੁੱਕ ਲਾਈ, ਆਜ ਨਾਮੇ ਬੀਠਲ ਦੇਖਿਆ, ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਉ ਰੇ, ਮੂਰਖ ਕੋ ਖਲੋਂ ਐਡੇ ਵੱਡੇ ਭਗਤ ਬਣਾਏ। ਭਗਤ ਆਪ ਨਹੀਂ ਕੋਈ ਬੰਦਾ ਬਣ ਸਕਦਾ, ਪੂਰਵਲੇ ਜਨਮ ਕਈ ਕਰਮ ਐਸੇ ਹੁੰਦੇ ਹੈ ਕਈ ਰੂਹਾਂ ਦੇ। ਭਗਤ ਜੁਗਾਂ ਜੁਗਾਂ 'ਚ ਭਗਤ ਆਏ ਨੇ, ਵੀ ਹੋਣੀ ਹੈ ਜਾਂ ਪਿੱਛੇ ਆਏ ਨਹੀਂ ਸੀ, ਹਰ ਯੁੱਗ ਯੁੱਗ ਭਗਤ। ਉਹ ਪਾਇਆ ਲਫ਼ਜ਼ ਕੋਈ ਨਹੀਂ ਵਾਚਦਾ, ਉਹ ਆਪ ਹੀ ਉਹ ਗਾਉਂਦਾ ਹੈ, ਭਗਤ ਭੇਜਦਾ ਹੈ ਦੁਨੀਆਂ 'ਚ। ਔਰ ਫਿਰ ਉਹਨਾਂ ਨੂੰ ਲਵਾਰਸ ਨਹੀਂ ਛੱਡ ਦਿੰਦਾ, ਦੁਨੀਆਂ ਦੇ ਹਵਾਲੇ ਕਰ ਦਿੰਦਾ, ਉਹਦਾ ਕੋਈ ਵਾਲ ਵੰਗਾ ਨਹੀਂ ਕਰ ਸਕਦਾ ਉਸਦਾ, ਕਿਉਂਕਿ ਯੁੱਗਾਂ ਯੁੱਗਾਂ 'ਚੋਂ ਭਗਤ ਜਿਹੜਾ ਭੇਜੇਗਾ ਉਹਦੀ ਫਿਰ ਪਹਿਜ ਰੱਖੇਗਾ ਹਮੇਸ਼ਾ। ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਇਸ ਕਰਕੇ ਜਿਹੜੇ ਨਾਮਦੇਵ ਜੀ ਅਰਗੇ, ਪ੍ਰਹਿਲਾਦ ਅਰਗੇ, ਭਪੀਖਣ ਭਗਤ ਅਰਗੇ, ਔਰ ਸਾਡੇ ਗੁਆਂਢੀ ਯੁੱਗ ਦਾ ਵੱਡਾ ਭਗਤ ਹੋਇਆ ਬਿਧਰ ਜੀ ਅਰਗੇ, ਸਾਰੇ ਉਹ ਆਪ ਭੇਜਦਾ ਹੈ। ਕਾਲ ਯੁੱਗ 'ਚ ਵੀ ਭਗਤ ਹੈ, ਹੁਣ ਵੀ ਹੈ, ਜਦ ਤੱਕ ਰੱਬ ਹੈ ਉਦੋਂ ਤੱਕ ਉਹਦੇ ਭਗਤ ਹੈ ਉਹ ਭਗਤ। ਔਰ ਇਹ ਸਾਰਾ ਸਿੱਖੀ ਮਾਰਗ ਨਹੀਂ ਹੈ, ਅਸੀਂ ਬਾਣੀ ਦੇ ਰਾਹੀਂ ਸਾਫ਼ ਕਰ ਰਹੇ ਹਾਂ। ਸਿੱਖੀ ਤਾਂ ਹੈ ਸਿੱਖਣਾ, ਸਿੱਖੀ ਸਿੱਖਿਆ ਗੁਰੂ ਵਿਚਾਰ, ਬਾਣੀ ਨੂੰ ਵਿਚਾਰ ਕਰਨ ਵਾਲੇ ਸਾਰੇ ਹੀ ਸਿੱਖ ਹੈ। ਇਹ ਭਗਤੀ ਮਾਰਗ ਹੈ, ਭਗਤਾਂ ਦੀ ਬਾਣੀ ਹੈ ਵਿੱਚ। ਔਰ ਇਹ ਪ੍ਰੇਮਾ ਭਗਤੀ ਮਾਰਗ ਹੈ, ਕਈ ਅੱਠ ਭਗਤੀਆਂ ਸੀ ਪਹਿਲੇ ਯੁੱਗਾਂ 'ਚ, ਲੇਕਿਨ ਜਿਹੜੇ ਪ੍ਰਹਿਲਾਦ ਸਾਰੇ ਗੁਰਮੁਖੇ ਭਗਤ ਹੋਏ ਹੈ, ਸਾਡੀ ਬਾਣੀ 'ਚ ਆਉਂਦਾ ਗੁਰਮੁਖੇ ਭਗਤ। ਔਰ ਅਸੀਂ ਗੁਰਮੁਖੇ ਭਗਤੀ ਕਰੋ ਸਭ ਪ੍ਰਾਣੀ, ਗੁਰਮੁਖੇ ਭਗਤੀ ਇਹ ਹੈ ਪ੍ਰੇਮਾ ਭਗਤੀ, ਅੱਠ ਭਗਤੀ ਨਹੀਂ ਕਰਨੀ। ਇਸ ਕਰਕੇ ਭਗਤੀ ਵੀ ਡਿਫਾਈਨ ਹੈ, ਔਰ ਇਹ ਸਾਰੀ ਸਿੱਖੀ ਭਗਤੀ ਪ੍ਰੇਮਾ ਭਗਤੀ ਮਾਰਗ ਨੂੰ ਹੀ ਉਜਾਗਰ ਕਰਦੀ, ਇਹਦੇ ਬਗੈਰ ਤੋਂ ਰੱਬ ਨੂੰ ਨਹੀਂ ਮਿਲ ਸਕਦਾ। ਇਸ ਕਰਕੇ ਜਿਹੜੇ ਭਗਤ ਹੈ ਨਾਮਦੇਵ ਜੀ, ਇਹ ਪਹਿਲੇ ਸੀ ਉਹਨਾਂ ਦੇ ਅੰਦਰ ਮਹਾਰਾਜ ਆ ਗਿਆ, ਔਰ ਉਹਨਾਂ ਨਾਲ ਭਗਤੀ ਕਰਕੇ, ਕਿਉਂਕਿ ਉਹ ਜਪਦੇ ਸੀ ਗੋਬਿੰਦ 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 ਰਿਪੀਟ ਕਰਕੇ। ਗੁਰੂ ਅਰਜਨ ਦੇਵ ਜੀ ਸੱਖੀ ਸੱਚੀ ਸਾਖੀ ਦੱਸਦੇ ਆਪਣੇ ਸ਼ਬਦ 'ਚ, ਧੰਨੇ ਦੇ ਸ਼ਬਦਾਂ 'ਚ ਜਿੱਥੇ ਉਹਦੀ ਧੰਨਾ ਭਗਤ ਜੀ ਦੀ ਬਾਣੀ ਆਉਂਦੀ ਹੈ, ਉਹਦੇ ਵਿੱਚ ਮਹੱਲਾ ਪੰਜਵਾਂ ਆ ਜਾਂਦਾ, ਉੱਤੇ ਹੈਡਿੰਗ ਹੈ ਧੰਨੇ ਦੇ ਸ਼ਬਦ ਚੱਲ ਰਹੇ ਵਿੱਚ ਮਹੱਲਾ ਪੰਜਵਾਂ। ਉਹ ਗੁਰੂ ਅਰਜਨ ਦੇਵ ਜੀ ਨਾਲ ਮਹਕ ਧੰਨੇ ਬਾਬਤ ਲਿਖੀ ਹੈ ਅਸਲ ਸਟੋਰੀ, ਵੀ ਧੰਨੇ ਨਾਲ ਰੱਬ ਕਿੱਦਾਂ ਪਾਇਆ ਸੀ। ਉਹਨਾਂ ਨੇ ਰਹਾਉ ਦੀ ਤੁੱਕ ਦਿੱਤੀ, ਗੋਬਿੰਦ 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 ਸੰਗੇ ਨਾਮ ਦਿਓ ਮਨ ਲੀਣਾ, ਉਹਦਾ ਮਨ ਲੀਨ ਹੋ ਗਿਆ ਭਗਤੀ 'ਚ ਰਿਪੀਟ ਕਰਕੇ ਸ਼ਬਦ ਨੂੰ ਉਹਦਾ ਗੋਬਿੰਦ ਜਪਦੇ ਸੀ। ਉਹ ਫਿਰ ਇਹ ਵਿਧੇ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਮਹੱਲੇ ਪੰਜਵੇਂ ਨਾਲੋਂ ਕੋਈ ਸੱਚੀ ਕਹਾਣੀ ਨਹੀਂ ਦੱਸ ਸਕਦਾ ਧੰਨੇ ਦੀ, ਜਿਹੜਾ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਉਹ ਪੱਥਰ ਪੂਜ ਕੇ ਉਹਨੇ ਰੱਬ ਕੱਢਿਆ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਮਿਸਾਲ ਹੈ, ਗੁਰੂ ਅਰਜਨ ਦੇਵ ਜੀ ਦਾ ਸ਼ਬਦ ਸਾਡੇ ਕੋਲ ਹੋਏ ਧੰਨੇ ਪ੍ਰਸਾਏ ਮਹੱਲਾ ਪੰਜਵਾਂ ਲਿਖਿਆ। ਅਸੀਂ ਫਿਰ ਉਹਨਾਂ ਬੁੱਤ ਪ੍ਰਸਤੀਆਂ ਉਹਨਾਂ ਵਿੱਚ ਧੰਨੇ ਨਾਲ ਪੱਥਰ ਪੂਜ ਕੇ ਰੱਬ ਪਾਇਆ। ਗੁਰੂ ਅਰਜਨ ਪਾਤਸ਼ਾਹ ਮਹੱਲਾ ਪੰਜਵਾਂ ਸੀ ਇਹ, ਕਿਉਂ ਅਸੀਂ ਇਸ ਗਿਆਨ ਦੇ ਮਾਈਲ ਸਟੋਨ ਗੱਡ ਰਹੇ ਹਾਂ ਤਾਂ ਕਿ ਸਿੱਖੀ ਭੁੱਲੇ ਨਾ, ਆਦਰ ਕਰੀਏ ਸਾਰਿਆਂ ਦਾ, ਬੜੇ ਬੜੇ ਜਿੱਦਾਂ ਜਿੱਦਾਂ ਕਿਸੇ ਨਾਲ ਸਮਝਿਆ, ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਲਾਈਨ ਆ ਉਹਦੇ ਮੁਤਾਬਕ ਸਾਰੀ ਚੀਜ਼ ਹੋਈ ਹੈ। ਤੋ ਗੋਬਿੰਦ 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 ਸੰਗੇ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਅੱਧੀ ਕੌਡੀ ਦਾ ਛੀਂਬਾ। ਗਰੀਬ ਆਦਮੀ ਹੋਇਓ ਲਾਖੀਨਾ, ਲੱਖਾਂ ਪਤੀ ਅੰਦਰਲੇ ਧਨ ਨਾਲ ਹੋ ਗਿਆ। ਇਹ ਵਿਧੇ ਸੁਣ ਕੇ ਜਾਟ ਰੋ ਉੱਠੇ, ਪਤਾ ਨਹੀਂ ਪੁੱਜੇ ਉਹਨੇ ਭਗਤੀ ਲਾਗਾ, ਇਹ ਸਾਰਾ ਭਗਤੀ ਮਾਰਗ ਹੈ। ਇਸ ਕਰਕੇ ਜਿਹੜਾ ਸਾਡਾ ਮਾਰਗ ਹੈ ਇਹ ਭਗਤੀ ਮਾਰਗ ਹੈ, ਲੇਕਿਨ ਇਹਨੂੰ ਗਿਆਨ ਨੂੰ ਨਾ ਸਮਝ ਕੇ ਹੀ ਉਹ ਜਿਹੜੇ ਹਿੰਦੂ ਸੀ ਉਹ ਬਾਹਰ ਮੰਦਰ ਬਣਾ ਰਹੇ ਸੀ ਔਰ ਉਦੋਂ ਮਸੀਤਾਂ ਬਣਾ ਰਹੇ ਸੀ। ਨਾਮਾ ਕਹਿੰਦਾ ਉਹ ਮੈਂ ਆਪਣਾ ਬੀਠਲ ਅੱਜ ਦੇਖ ਰਿਹਾ, ਬੀਠਲ ਦੇ ਵੀ ਇਹਨਾਂ ਨੂੰ ਨਹੀਂ ਪਤਾ ਬੀਠਲ ਦੇ ਅਸਲ ਮਤਲਬ ਨੇ ਜਿਹੜਾ ਮਾਇਆ ਤੋਂ ਰਹਿਤ ਹੋਵੇ ਚੀਜ਼। ਇਹ ਨਹੀਂ ਵੀ ਉਹ ਇੱਟ ਤੇ ਬੈਠਾ ਸੀ ਰੱਬ ਤੇ ਦੇਖ ਲਿਆ ਬੀਠਲ ਕਹਿਤਾ, ਬੀਠਲ ਉਹਦੀ ਬੋਲੀ ਹੈ ਉਸ ਵੇਲੇ ਦੀ ਔਰ ਸਾਰਾ ਸੰਸਕ੍ਰਿਤ ਦਾ ਲਫ਼ਜ਼ ਆ, ਇਹਦੀ ਖੋਜ ਕੀਤੀ ਹੈ। ਇਹਦਾ ਮਤਲਬ ਹੈ ਰੱਬ ਹੀ ਹੈ ਜਿਹੜਾ ਮਾਇਆ ਤੋਂ ਰਹਿਤ ਹੈ ਪਰੇ, ਭਗਵਾਨ ਉਹਨੂੰ ਮਾਇਆ ਤੂੰ ਪਰੇ ਮਿਲ ਗਿਆ। ਆਜ ਬੀਠਲ, ਆਜ ਨਾਮੇ ਬੀਠਲ ਦੇਖਿਆ, ਜਿਹੜਾ ਬੀਠਲ ਹੈ ਉਹ ਅੰਦਰ ਆ ਗਿਆ ਰੱਬ, ਜਿਹਨੂੰ ਅਸੀਂ ਅਕਾਲ ਪੁਰਖ ਕਹਿੰਦੇ ਹਾਂ। ਇਸ ਕਰਕੇ ਉਹ ਅੰਦਰ ਆ ਗਿਆ, ਉਹ ਕਹਿੰਦਾ ਮੈਂ ਦੇਖ ਰਿਹਾ, ਮੈਂ ਮੂਰਖਾਂ ਨੂੰ ਕੀ ਸਮਝਾਵਾਂ ਇਸ ਕੌਮ ਨੂੰ। ਔਰ ਬਾਬੇ ਨਾਨਕ ਨੇ ਕਿਹਾ ਮੂਰਖ ਕੌਣ ਹੈ, ਬਾਅਦ ਚ ਆਣ ਕੇ ਬਾਬੇ ਨਾਨਕ ਨੇ ਨਾਮਦੇਵ ਜੀ ਦੀ ਬਾਣੀ ਇਕੱਠੀ ਕੀਤੀ ਔਰ ਉਹ ਚੋਂ ਲਿਖਿਆ ਵੀ ਮੂਰਖ ਕੋ ਸਮਝਾਵੂ ਰੇ। ਗੁਰੂ ਨਾਨਕ ਨੇ ਸ਼ਬਦ ਲਾਇਆ ਮੂਰਖਾਂ ਸਿਰੇ ਮੂਰਖ ਹੈ ਜੋ ਮੰਨੇ ਨਾਹੀ ਨਾਉ, ਜਿਹੜਾ ਨਾਮ ਦੀ ਫਿਲਾਸਫੀ ਨੂੰ ਨਹੀਂ ਮੰਨਦਾ ਉਹ ਮੂਰਖਾਂ ਦੀ ਟੀਮ ਦਾ ਕੈਪਟਨ ਹੈ, ਮੂਰਖਾਂ ਸਿਰੇ ਮੂਰਖ ਹੈ। ਜਿੱਦਾਂ ਸਾਡੀ ਸਿੱਖੀ 'ਚ ਸਭ ਕੁਛ ਹੋ ਰਿਹਾ, ਹੋਰ ਮਾਰ ਸਿੱਖੀ ਸਾਰੀ, ਉਹ ਸਿੱਖੀ ਹੈ ਹੀ ਨਾਮ, ਨਾਮ ਦਾ ਜਪਣਾ। ਇਸ ਕਰਕੇ ਮੂਰਖ ਜਿਹੜਾ ਨਾਮ ਨਹੀਂ ਜਪਦਾ ਉਹਨੂੰ ਗਿਆ ਉਹਨੂੰ ਮੂਰਖ ਮਹਾਰਾਜ ਨੇ ਕਿਹਾ, ਮੂਰਖਾਂ ਸਿਰੇ ਮੂਰਖ ਹੈ ਜੇ ਮੰਨੇ ਨਾ ਹੀ ਨਾ ਹੋਏ। ਦੋਨੋਂ ਕੌਮਾਂ ਨਾਮ ਨੂੰ ਨਹੀਂ ਸੀ ਮੰਨਦੀਆਂ, ਮੁਸਲਮਾਨ ਅੱਲਾ ਨੂੰ ਮੰਨਦੇ ਸੀ ਔਰ ਉਹਨਾਂ ਦੀ ਇੱਕ ਅੱਖ ਖੁੱਲ੍ਹੀ ਸੀ ਵੀ ਇੱਕ ਅੱਲਾ ਨੂੰ ਮੰਨਦੇ, ਪਰ ਦੂਸਰੀ ਅੱਖ ਉਹਨਾਂ ਦੀ ਸ਼ਰ੍ਹਾਂ ਨਾਲ ਬੰਦ ਕੀਤੀ ਸੀ, ਦੂਸਰੀ ਅੱਖ ਉਹਨਾਂ ਦੀ ਰਹਿਤ ਨਾਮਿਆਂ ਨਾਲ ਬੰਦ ਕੀਤੀ ਸੀ। ਕੁਰਾਨ ਸ਼ਰੀਫ ਦਾ ਗਿਆਨ ਲਹਿਦਾ ਰਹਿ ਗਿਆ ਔਰ ਸ਼ਰ੍ਹਾਂ ਮਗਰ ਲੱਗ ਗਏ। ਮੁਸਲਮਾਨਾਂ ਸਿਫਤ ਸ਼ਰਈਅਤ, ਇਹ ਵੀ ਗੁਰੂ ਨਾਨਕ ਬੋਲ ਰਿਹਾ, ਮੁਸਲਮਾਨਾਂ ਸਿਫਤ ਸ਼ਰਈਅਤ, ਪੜ ਪੜ ਕਰੇ ਵਿਚਾਰ, ਬੰਦੇ ਸੀ ਜੇ ਪਵੇਂ ਵਿੱਚ ਬੰਦੀ, ਬੰਨਣਾ 'ਚ ਪੈ ਜੇ ਬਾਹਰ ਦਿਆਂ 'ਚ ਉਹ ਬੰਦਾ ਹੈ। ਔਰ ਦੇਖ ਉਹਨੂੰ ਰੱਬ ਨੂੰ ਉਹਦੇ ਦਰਸ਼ਨ ਤਾਂ ਰੱਬ ਨੂੰ ਹੁਣ ਅੱਲਾ ਤਾਲਾ ਦੇ ਹੋਣਗੇ। ਇਸ ਕਰਕੇ ਇਹ ਜਿਹੜੀਆਂ ਇੱਕ ਆ ਨਾਮਦੇਵ ਜੀ ਦੇ ਅੱਗੇ ਭਗਤ ਸ਼ਬਦ ਅਸੀਂ ਲੈ ਚੁੱਕੇ ਹਾਂ, ਪਰ ਥੋੜ੍ਹੀ ਜਿਹੀ ਉਹਦੀ ਡਿਟੇਲ ਇੱਥੇ ਵੱਧਦੀ ਹੈ। ਗੁਰੂ ਅਮਰਦਾਸ ਸਾਹਿਬ ਨਾਲ ਕਲੀਅਰ ਕੀਤਾ ਵੀ ਹਰਿਮੰਦਰ ਇਹ ਸਰੀਰ ਅੰਦਰ ਹੈ, ਤੋ ਉਹ ਬੀਠਲ ਉਹ ਮਾਇਆ ਉਹਨੇ ਮਾਇਆ ਤੋਂ ਰਹਿਤ ਚੀਜ਼ ਕੋਈ ਦੇਖ ਲਈ ਵੀ ਜੇ ਤੇ ਮਾਇਆ ਨਹੀਂ ਪੈਂਦੀ ਔਰ ਉਹਦੇ ਅੰਦਰ ਆ ਗਈ ਹੈ ਕੋਈ ਚੀਜ਼ ਐਸੀ। ਔਰ ਉਹਨੇ ਫਿਰ ਕਿਹਾ ਮੈਂ ਤਾਂ ਉਹਨੂੰ ਅਰਕਾ ਇਹ ਕੀ ਕਰ ਰਹੇ ਨੇ ਮੂਰਖ, ਕਿਉਂ ਉਹ ਮੂਰਖ ਵਾਲਾ ਕੰਮ ਕੀ ਕਰ ਰਹੇ ਸੀ।
ਹਿੰਦੂ ਪੂਜੇ ਦੇ ਮੁਸਲਮਾਨ ਮਸੀਤੇ,
ਸਿੱਖਾਂ 'ਚ ਇੰਨੇ ਗੁਰਦੁਆਰੇ ਬਣ ਰਹੇ, ਇੰਨੇ ਗੁਰਦੁਆਰੇ, ਮੁਬਾਰਕ ਹੈ। ਸਾਨੂੰ ਬਹਿਣ ਨੂੰ ਥਾਂ ਚਾਹੀਦਾ, ਭਜਨ ਸੰਗਤ ਹੈ, ਲੇਕਿਨ ਇਹ ਤਾਂ ਨਹੀਂ ਵੀ ਉੱਥੇ ਰੱਬ ਤੁਹਾਨੂੰ ਮਿਲ ਜਾਣਾ। ਬਣਾਓ ਸਾਰੀਆਂ ਚੀਜ਼ਾਂ ਬਣਾਓ, ਲੇਕਿਨ ਪਹਿਲਾਂ ਸੁਸਾਇਟੀ ਡਿਵੈਲਪ ਕਰੋ, ਨਾਮ ਜਪਣ ਵਾਲੀ ਸੰਗਤ ਪੈਦਾ ਕਰੋ ਜਿੱਥੇ ਬੈਠੇਗੀ, ਜ਼ਰੂਰ ਰਹਿਣ ਨੂੰ ਥਾਂ ਬਣਾਓ ਸਭ ਕੁਛ ਬੈਠਣ ਨੂੰ, ਪਰ ਇਹ ਤਾਂ ਨਹੀਂ ਵੀ ਤੁਸੀਂ ਅਸਲ ਮੂਲ ਕੋਲੋਂ ਖੁੱਝ ਜਾਓ ਵੀ ਸਾਡਾ ਗੁਰਦੁਆਰਾ ਅੰਦਰ ਹੈ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਪਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ ਅਸੀਂ, ਉਹ ਉਸ ਮੰਦਲ ਤੱਕ ਅੰਦਰ ਗੁਰਦੁਆਰਾ ਬਣਾਉਣਾ ਹੈ। ਬਾਹਰਲੀ ਮੁਬਾਰਕ ਹੈ, ਸੰਗਤਾਂ ਬੈਠਣ ਲਈ ਸਾਰਾ ਥਾਂ ਚਾਹੀਦਾ ਹੈ, ਲੇਕਿਨ ਟਰਮਨੋਲੋਜੀ ਜੋ ਬਾਣੀ ਦੇ ਲਫ਼ਜ਼ ਗਲਤ ਹੋ ਜਾਣਗੇ, ਉਹ ਬਾਣੀ ਦੇ ਗੁਰਦੁਆਰੇ ਦਾ ਫਾਇਦਾ ਬਾਣੀ 'ਚੋਂ ਪੜ੍ਹ ਕੇ ਉਹ ਫਿਰ ਕਹਾਂਗੇ ਲਓ ਜੀ ਅਸੀਂ ਸੈਟਿਸਫਾਈਡ ਹੋ ਜਾਂਦੇ ਵੀ ਅਸੀਂ ਗੁਰਦੁਆਰੇ ਹੋਏ ਹਾਂ, ਇੱਥੇ ਸਭ ਕੁਛ ਹੈ, ਤੁਸੀਂ ਘਰ ਨਾ ਬੈਠੋ ਜੀ, ਗੁਰਦੁਆਰੇ ਜ਼ਰੂਰ ਆਓ। ਭਾਈ ਅਸੀਂ ਕਹਿੰਦੇ ਜ਼ਰੂਰ ਜਾਓ ਸੰਗਤ ਕਰਨ, ਪਰ ਫਲ ਨਹੀਂ ਉਹ ਮਿਲਣਾ ਜੋ ਲਿਖਿਆ ਹੈ। ਇਸ ਕਰਕੇ ਫਲ ਤੁਹਾਨੂੰ ਜਦੋਂ ਅੰਦਰਲਾ ਗੁਰਦੁਆਰਾ ਖੜ੍ਹਾ ਕੀਤਾ, ਜੋ ਮਰਜ਼ੀ ਲੈ ਲਓ, ਇਸ ਕਰਕੇ ਜਿਹੜਾ ਨਾਮਦੇਵ ਨੇ ਜਦੋਂ ਦੇਖਿਆ ਦੇਹੋਰਾ ਲਫ਼ਜ਼ ਹੀ ਦੇਹ ਤੋਂ ਤੁਰਿਆ ਦੇਹੋਰਾ ਜਿੱਥੇ ਦੇਹ ਪਈ ਹੋਵੇ ਉਠਾ ਕਰ ਪੱਥਰ ਦੇ ਬਣਾ ਬਣੂ ਕੇ ਅੰਦਰ ਵੀ ਮੰਦਰ ਦੇ ਦੇਹ ਹੈ ਰੱਬ ਦੀ ਭਗਵਾਨ ਦੀ ਉਹਨੂੰ ਪੂਜ ਰਹੇ ਸੀ ਉਹਨੂੰ ਦੇਹੋਰਾ ਕਹਿੰਦੇ ਸੀ ਔਰ ਮੁਸਲਮਾਨ ਹਮੇਸ਼ਾ ਹੀ ਨਮਾਜ਼ ਉਸ ਬੰਨੇ ਮੱਕੇ ਵਾਲੇ ਕਰਨਗੇ ਔਰ ਉੱਧਰ ਮਸੀਤ ਦਾ ਮੂੰਹ ਉੱਦਾਂ ਹੋਊ ਸਾਰੇ ਮਜ਼ਾਕ ਬਾਕੀ ਬੰਨੇ ਗਾਇਬ ਹੈ ਰੱਬ ਇਹੋ ਚੀਜ਼ਾਂ ਸੀ ਜਿਹੜੀਆਂ ਕਿ ਕਬੀਰ ਸਾਹਿਬ ਨਾਲ ਔਰ ਨਾਮਦੇਵ ਜੀ ਨਾਲ ਕੱਟੀਆਂ ਲੇਕਿਨ ਨਾਮਦੇਵ ਤੂੰ ਬਹੁਤ ਕਬੀਰ ਸਾਹਿਬ ਹੋਏ ਹੈ ਪਹਿਲਾਂ ਨਾਮਦੇਵ ਜੀ ਦਾ ਸ਼ਬਦ ਦੇਖੋ ਕਹਿੰਦਾ ਮੈਂ ਉਹ ਬੀਠਣ ਨੂੰ ਜਿਹੜਾ ਮਾਇਆ ਤੁਰਿਆ ਤਾਂ ਆਪਣੇ ਅੰਦਰ ਆ ਗਿਆ ਮੇਰੇ ਔਰ ਮੈਂ ਹਿੰਦੂ ਕੌਮਾਂ ਨੂੰ ਦੇਖ ਰਿਹਾ ਕੀ ਕਰ ਰਹੇ ਨੇ ਔਰ ਹਿੰਦੂ ਦੇਹੋਰਾ ਪੂਜ ਰਹੇ ਨੇ ਮੁਸਲਮਾਨ ਮਸੀਤ ਮਨਨਾਮਾ ਕਹਿੰਦਾ ਮੈਂ ਤਾਂ ਇਹਨਾਂ ਜਾਣਿਆ ਹੀ ਨਹੀਂ ਹੈ ਨਾਮੇ ਸੋਈ ਸੇਵਿਆ ਜੈ ਨਾ ਦੇਹੋਰਾ ਨਾ ਮਸੀਤ ਨਹੀਂ ਹੈ ਇੱਥੇ ਭੁੱਲਦੀ ਸਾਰੀ ਸਿੱਖੀ ਸ਼ੁੱਧ ਬਾਣੀ ਜਾ ਕੇ ਦੇਖੂ ਹੈ ਜੈ ਹੈ ਜਿੱਥੇ ਨਾ ਮਸੀਤ ਹੈ ਨਾ ਮੰਦਰ ਹੈ ਇਸ ਕਰਕੇ ਬੜੇ ਬੜੇ ਸ਼ਬਦ ਸਾਨੂੰ ਲਾਈਟ ਹਾਊਸ ਦਿੱਤੇ ਹੈ ਲੇਕਿਨ ਅਸੀਂ ਬਾਣੀ ਵਿਚਾਰਨ ਦੀ ਬਜਾਏ ਉਹਨੂੰ ਪੜ੍ਹਨ 'ਚ ਹੀ ਕਲਿਆਣ ਮੰਨ ਕੇ ਸੈਟਿਸਫਾਈ ਹੋ ਗਏ ਹਾਂ ਵੀ ਸਾਡਾ ਕੁਝ ਸੜ ਜਾਊਗਾ ਜਿਨ ਚੱਕਰ ਅਸੀਂ ਇੱਕ ਸ਼ਬਦ ਸਮਝਾਂਗੇ ਨਾ ਉਹ 'ਤੇ ਅਮਲ ਨਹੀਂ ਕਰਾਂਗੇ ਉਹੋ ਜਿਹੇ ਕਰਮ ਨਹੀਂ ਕਰਾਂਗੇ ਅਕਾਲ ਪੁਰਖ ਨਾਲ ਕੁਛ ਨਹੀਂ ਸਹਾਇਤਾ ਕਰਨੀ ਇਸ ਕਰਕੇ ਜਿਹੜੀ ਵੀ ਬਾਣੀ ਪੜ੍ਹੋ ਸਭ ਕੁਛ ਆਪ ਤੁਸੀਂ ਲੱਭ ਸਕਦੇ ਹੋ ਲੇਕਿਨ ਫਾਇਦਾ ਉਦੋਂ ਹੋਣਾ ਹੈ ਇਸ ਜਿਹੜੀ ਵਿਚਾਰ ਕਰਕੇ ਅੰਦਰ ਚੀਜ਼ ਪੈਦਾ ਕਰੋਗੇ ਉਹ ਨਾਲ ਜਾਣੀ ਹੈ ਬਾਹਰ ਦੀ ਪੜ੍ਹਾਈ ਨਾਲ ਨਹੀਂ ਜਾਣੀ ਪਾਠ ਨਹੀਂ ਨਾਲ ਜਾਣੇ ਕੁਛ ਨਹੀਂ ਸਿੱਖੀਦਾ ਜਿੰਨਾ ਤੁਸੀਂ ਇਸ ਗਿਆਨ ਦੇ ਮੁਤਾਬਕ ਆਪਣੇ ਅੰਦਰ ਨਾਮ ਦੀਆਂ ਰੌਣ ਜਾਂ ਨਾਮ ਦੀ ਕਮਾਈ ਕਰ ਲਓਗੇ ਉਹ ਅੰਦਰ ਉਹ ਨਾਲ ਜਾਣਾ ਬਾਹਰਲਾ ਜਿਸਮ ਵੀ ਸੜ ਜਾਣਾ ਹੈ ਸਭ ਕੁਛ ਇੱਥੇ ਰਹਿ ਜਾਣਾ ਇਸ ਕਰਕੇ ਨਾਮੋ ਨਾਲ ਚੱਲੇ ਸਿਰਫ ਨਾਮ ਦੀ ਕਮਾਈ ਨਾਲ ਜਾਂਦੀ ਹੈ ਉੱਥੇ ਇਸ ਕਰਕੇ ਉਹਨੇ ਦੇਖ ਲਿਆ ਵੀ ਇਹ ਬਾਹਰ ਹੀ ਦੇਹੋਰਾ ਜਿੱਥੇ ਸਾਡੇ ਗੁਰਦੁਆਰਿਆਂ 'ਚ ਦੇਹ ਨਹੀਂ ਪੂਜੀ ਜਾਂਦੀ ਅਸੀਂ ਇਹ ਨਹੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਾ ਕਰੋ ਸਤਿਕਾਰ ਹੈ ਪੁਰਾਤਨ ਸਿੰਘ ਸਤਿਕਾਰ ਕਰਦੇ ਸੀ ਵੀ ਇਹਦੇ ਨਾਲ ਹੋਰ ਕੋਈ ਵੱਡੀ ਅਥਾਰਿਟੀ ਨਹੀਂ ਮੰਜੀ 'ਤੇ ਬਹਿਣ ਵਾਲੀ ਇਸ ਗਿਆਨ ਨੂੰ ਗੁਰੂ ਗਿਆਨ ਗੁਰੂ ਆਤਮ ਉਪਦੇਸ਼ੋ ਦਸਮ ਪਾਤਸ਼ਾਹ ਗਿਆਨ ਗੱਦੀ ਨੂੰ ਦੇ ਗਏ ਸੀ ਵੀ ਇਹ ਪੂਜਾ ਰੱਖੋ ਇਹਦੇ ਸਭਾ ਦਾ ਕੋਈ ਪ੍ਰੈਜੀਡੈਂਟ ਤਾਂ ਹੁੰਦਾ ਹੈ ਕਹਿੰਦਾ ਇਨਸਾਨ ਨਹੀਂ ਪ੍ਰੈਜੀਡੈਂਟ ਇਸ ਕੌਮ ਦਾ ਹੋ ਸਕਦਾ ਇਹ ਗਿਆਨ ਹੈ ਇਸ ਕਰਕੇ ਬੜੀ ਵੱਡੀ ਚੀਜ਼ ਹੈ ਲੇਕਿਨ ਅਸੀਂ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ ਉਹ ਪੂਜਾ ਦਾ ਢੰਗ ਉਹਨੂੰ ਹਾਲ ਹੈਗਾ ਉਹਨੂੰ ਪੜ੍ਹਦਾ ਕੋਈ ਨਹੀਂ ਉਹ ਤੂੰ ਫਾਇਦਾ ਕੋਈ ਨਹੀਂ ਉਹਨੂੰ ਮੱਥਾ ਟੇਕ ਕੇ ਪੂਜਾ ਅੱਛੀ ਚੀਜ਼ ਹੈ ਮਾਂ ਬਾਪ ਨੂੰ ਵੀ ਅਸੀਂ ਮੱਥਾ ਟੇਕਦੇ ਹਾਂ ਅਸੀਂ ਆਦਰ ਕਰਦੇ ਹਾਂ ਰਿਸਪੈਕਟ ਕਰਦੇ ਹਾਂ ਪਰ ਗਿਆਨ ਨਾ ਕਾਟ ਨਹੀਂ ਕਰਨੀ ਉਹਨੇ ਸਵਾਰਨਾ ਉਦੋਂ ਜਦੋਂ ਉਹਦੇ ਆਖੇ ਲੱਗੋਗੇ ਇੱਕ ਬਾਬੂ ਬਿਰਧ ਬਾਬੇ ਦੇ ਤੁਸੀਂ ਘਰ ਦੇ ਵਿੱਚ ਮੱਥਾ ਹੀ ਟੇਕੀ ਚੱਲੋ ਰੋਜ਼ ਸਵੇਰੇ ਹਰ ਬੱਚੇ ਨੂੰ ਸਾਨੂੰ ਹੁਕਮ ਹੁੰਦਾ ਸੀ ਜਾਓ ਬਾਬੇ ਨੂੰ ਮੱਥਾ ਟੇਕ ਕੇ ਆਓ ਅਸੀਂ ਆਪਣੇ ਬਾਬੇ ਨੂੰ ਜਾਂ ਬਾਪੂ ਨੂੰ ਪਹਿਲਾਂ ਸਵੇਰੇ ਉੱਠ ਕੇ ਮੱਥਾ ਬੜੀ ਅੱਛੀ ਸਭਤਾ ਹੈ ਲੇਕਿਨ ਰੋਜ਼ ਮੱਥਾ ਟੇਕੀ ਜਾਓਗੇ ਤਾਂ ਬਾਬਾ ਕਹੇਗਾ ਉਹ ਯਾਰ ਤੂੰ ਮੈਨੂੰ ਮੱਥਾ ਟੇਕੀ ਜਾਣਾ ਮੇਰੀ ਅੱਖ 'ਤੇ ਲੱਗਦਾ ਨਹੀਂ ਤੂੰ ਬਾਪੂ ਚੁੱਪ ਕਰ ਮੈਨੂੰ ਐਨ ਸੋਹਣੇ ਕੱਪੜੇ ਰੁਮਾਲੇ ਦਾਂਗੇ ਖਾਣ ਨੂੰ ਦਾਂਗੇ ਭੋਗ ਲਵਾਵਾਂ ਪਰ ਤੂੰ ਕੁਛ ਨਹੀਂ ਸਕਦਾ ਅੱਖੇ ਨਹੀਂ ਤੇਰੇ ਲੱਗਣਾ ਮੱਥਾ ਜ਼ਰੂਰ ਅਸੀਂ ਟੇਕਣਾ ਇਹ ਹਾਲਤ ਐਸੀ ਹੈ ਜਿਹੜੇ ਲੌਜਿਕ ਅਸੀਂ ਦੇ ਰਹੇ ਹਾਂ ਬਾਣੀ ਇਹ ਨਹੀਂ ਕਹਿੰਦੀ ਬਾਣੀ ਬਾਬੇ ਨਾਨਕ ਨੇ ਕਿਹਾ ਹੈ ਵੀ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ ਔਰ ਬਾਣੀ ਸਾਰੀ ਦੱਖਣੀ ਓਂਕਾਰ 'ਚ ਐਡਾ ਵੱਡਾ ਸਾਡਾ ਐਡੀ ਬਾਣੀ ਬਾਬਾ ਨਾਨਕ ਕਹਿ ਰਿਹਾ ਕਾਹਦੇ ਲਈ ਦਿੱਤੀ ਹੈ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਇੱਥੇ ਵੀ ਨਾ ਛੱਡਦੇ ਬੁੱਝ ਕੇ ਅੰਦਰ ਦੇ ਅੰਦਰ ਰੱਬ ਖੜਾ ਕਰੇ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਅੰਤ ਨਿਰੰਤਰੇ ਸਾਚਾ ਉਹ ਅੰਦਰ ਬੈਠਾ ਉਹਨੂੰ ਪ੍ਰਗਟ ਕਰ ਬਾਣੀ ਪੜ੍ਹ ਸਮਝ ਸੂਝ ਬੁੱਝ ਔਰ ਫਿਰ ਉਹ 'ਤੇ ਅਮਲ ਕਰਕੇ ਜੋ ਗਿਆਨ ਕਹਿੰਦਾ ਉਹ ਆਪਣੇ ਅੰਦਰ ਖੜਾ ਕਰ ਨਾਮੇ ਨਾ ਇਹ ਪਰਮੇਸ਼ਰ ਆਪਣੇ ਅੰਦਰ ਖੜਾ ਕਰਕੇ ਦੇਖ ਲਿਆ ਆਜ ਨਾਮੇ ਵਿਠਲ ਹਿੰਦੂ ਨਾਮਾ ਕਾਫਰ ਹੋ ਗਿਆ ਉਹਨਾਂ ਦੋਨਾਂ ਤੋਂ। ਮੁਸਲਮਾਨਾਂ ਦਾ ਇੱਕ ਐਸਾ ਲਫ਼ਜ਼ ਹੈ, ਉਹ ਬੇਮੁਖ ਹੋ ਗਿਆ ਇਹਨਾਂ ਦੋਹਰਿਆਂ ਤੋਂ, ਸਾਰਿਆਂ ਤੋਂ। ਕਹਿਣ ਲੱਗਾ ਮੈਂ ਕੀ ਕਰਨਾ, ਨਾਮੇ ਸੋਈ ਤੇਰੇ ਜਹ ਦੇਹੋਰਾ ਨਾਮ ਦੇਖ ਲਿਆ ਸੀ। ਹਰ ਮੰਦਰ ਇਹੋ ਸਰੀਰ ਹੈ, ਹਰ ਮੰਦਰ ਇਹੋ ਸਰੀਰ ਹੈ। ਆ ਗਿਆ ਗਿਆਨ ਜਿਹੜਾ ਸਾਡੇ ਕੋਲ ਸਾਖਿਆਤ ਗੁਰੂ ਗ੍ਰੰਥ ਸਾਹਿਬ ਹੈ। ਗਿਆਨੇ ਰਤਨੇ ਪਰ ਹਰ ਮੰਦਰ ਇਹੋ ਸਰੀਰ ਹੈ, ਗਿਆਨੇ ਰਤਨੇ ਪਰ ਮਨਮੁਖ ਮੂਲ ਨਾ ਜਾਣੀ। ਮੂਲ ਕਹਿੰਦੇ ਨੇ ਨਾ ਮੁੱਢ, ਪਛਾਣਨਾ ਹੀ ਨਹੀਂ ਆ ਵੀ ਅੰਦਰ ਰੱਬ ਫੰਡਾਮੈਂਟਲੀ ਕਿਸ ਤਰ੍ਹਾਂ ਆਉਣਾ ਹੈ। ਪਹਿਲਾ ਕੀ ਸਟੈਪ ਹੈ ਇਹ ਮਾਨਸ, ਜਿਹੜੇ ਮਾਨਣ ਦੇ ਮਗਰ ਲੱਗਣਗੇ, ਇਸ ਬਾਣੀ ਦੇ ਮਗਰ ਨਹੀਂ ਲੱਗਣਗੇ, ਉਹ ਬਾਹਰ ਹਰਿਮੰਦਰ ਜ਼ਰੂਰ ਬਣਾ ਸਕਦੇ ਨੇ ਜਿੱਦਾਂ ਮਰਜ਼ੀ ਬਣਾਈ, ਪਰ ਅੰਦਰ ਦੇ ਦੀ ਫਾਊਂਡੇਸ਼ਨ ਨਹੀਂ ਉਹ ਰੱਖ ਸਕਦੇ।
ਮਨਮੁਖ ਮੂਲ ਨਾ ਜਾਣੀ, ਮਨਮੁਖ ਮੂਲ ਨਾ ਜਾਣੀ, ਮਾਨ ਸੇ ਹਰ ਮੰਦਰ ਨਾ
ਬਾਹਰਲੇ ਹਰਿਮੰਦਰ ਦੀ ਸੇਵਾ ਕਰਦੇ ਰਹਿਣਗੇ। ਮਹਾਰਾਜ ਕਹਿੰਦਾ ਸਾਡੀ ਸੇਵਾ ਵੀ ਮਾਨਸ ਨਹੀਂ, ਕੋਈ ਧਿਆਨ ਨਾਲ ਸੇਵਾ ਕਰੋ। ਸੇਵਾ ਕੀ ਹੈ? ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਸਾਡਾ ਜਿਹੜਾ ਅਕਾਲ ਪੁਰਖ ਜਾਂ ਜਿਹੜਾ ਅੰਦਰ ਖੜਾ ਹੋਣੀ ਚੀਜ਼, ਉਹਦੀ ਦੇਹ ਨਹੀਂ ਹੈ, ਉਹ ਸ਼ਬਦ ਰੂਪ ਹੈ, ਸਪਿਰਚੁਅਲ ਚੀਜ਼ ਹੈ। ਉਹਦੀ ਸੇਵਾ ਵੀ ਸਪਿਰਚੁਅਲ ਟਾਈਪ ਦੀ ਹੈ। ਅਸੀਂ ਉਹਦੇ ਨਾਲ ਸ਼ਬਦ ਦੀ ਸੇਵਾ, ਸ਼ਬਦ ਨਹੀਂ ਕਰ ਸਕਦੇ ਹਾਂ, ਉਹ ਸ਼ਬਦ ਰੂਪ ਹੈ। ਔਰ ਇੰਨੀ ਸੇਵਾ ਕਰੋ, ਰੋਜ਼ ਰਹਿ ਰਸ ਦੇ ਪਾਠ 'ਚ ਪੜ੍ਹਦੇ ਹੋ ਸੋ ਪੁਰਖ ਦਾ ਪੌੜਾ, ਇੰਨੀ ਸੇਵਾ ਕਰੋ ਉਸ ਦੀ ਭਾਈ ਉਹਦੇ ਵਿੱਚ ਹੀ ਸਮਾ ਜਾਓ। ਆ ਲਫ਼ਜ਼ ਪਾਇਆ ਗੁਰੂ ਰਾਮਦਾਸ ਸਾਹਿਬ ਨੇ, ਜਿੰਨੀ ਸੇਵਿਆ ਜਿੰਨੀ ਸੇਵਿਆ ਮੇਰਾ ਹਰ ਜੀ ਅਤੇ ਹਰੇ ਹਰੇ ਰੂਪੇ ਸਮਾ ਸੀ, ਜਪਣ ਦੇ ਰੂਪ ਕੀ ਸਮਾ ਜਾਂਦਾ ਵਿਆਸੀ। ਰੋਜ਼ ਰਹਿ ਰਸਤਾ ਪਾਠ ਕਰ, ਜਿੰਨੀ ਸੇਵਿਆ ਮੇਰਾ ਹਰੀ ਜੀ ਅਤੇ ਹਰੇ ਹਰੇ ਦੋ ਵਾਰੀ ਲਿਖ ਗਏ, ਜਪਣ ਦੇ ਰੂਪ ਕੀ ਉਹ ਸਮਾ ਜਾਣਗੇ, ਉਹ ਵੀ ਸ਼ਬਦ ਰੂਪ ਹੋ ਜਾਣਗੇ। ਇਸ ਕਰਕੇ ਸਾਰੀ ਬਾਣੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦੇਹ ਅਭਿਆਸ ਭੱਜੀ ਪਿਆ ਹੈ। ਦੇਹ ਅਭਿਆਸ ਨਹੀਂ ਮੰਨਦੀ ਇਹ ਬਾਣੀ, ਦੇਹ ਨੂੰ ਨਹੀਂ ਮੰਨਦੀ, ਔਰ ਦੇਹ ਅਭਿਆਸ ਖਤਮ ਹੈ ਸਾਰੇ ਥਾਂ। ਕਿਉਂ? ਅਭਿਆਸੀ ਦੀ ਦੇਹ ਨਹੀਂ ਰਹਿੰਦੀ, ਬਾਹਰੋਂ ਦਿਸੇਗੀ ਲੇਕਿਨ ਅੰਦਰੋਂ ਸ਼ਬਦ ਰੂਪ ਹੋ ਜਾਂਦਾ ਹੈ। ਜਿਹਨੂੰ ਜਪਣਾ ਹੈ ਸਤਿਗੁਰੂ ਨੂੰ, ਉਹਦੀ ਦੇਹ ਨਹੀਂ ਹੈ, ਜਿਹੜਾ ਸ਼ਬਦ ਜਪਦੇ ਹੈ ਉਹਦੀ ਦੇਹ ਨਹੀਂ ਹੈ, ਜਿਹਨੂੰ ਜਾ ਕੇ ਵਿੱਚ ਮਿਲਣਾ ਹੈ ਅਕਾਲ ਪੁਰਖ ਨੂੰ, ਉਹਦੀ ਦੇਹ ਨਹੀਂ ਹੈ। ਜਿੰਨੀ ਚਿੱਕਰ ਇਹ ਦੇਹ ਤੋਂ ਪਰੇ ਨਹੀਂ ਹੋਏਗੀ ਸਿੱਖੀ, ਇਹਨਾਂ ਨੂੰ ਬਾਣੀ ਨਹੀਂ ਸਮਝ ਆਏਗੀ। ਅਸੀਂ ਦੇਹ ਦੇ ਉਪਾਸ਼ਕ ਨਹੀਂ ਹੈ, ਅਸੀਂ ਜਿਹੜੇ ਨਾਮ ਜਪਣ ਵਾਲੇ ਸਾਰੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਪਰ ਸਾਡਾ ਜਿਹੜਾ ਰੂਲ ਥੰਮ ਰੂਲ ਹੈ ਉਹ ਹੈ ਵੀ ਜਿਹੜਾ ਉਹਨੇ ਪ੍ਰਗਟ ਹੋਣਾ ਹੈ ਉਹ ਅੰਦਰ, ਉਹਦੀ ਦੇਹ ਨਹੀਂ। ਔਰ ਜਿਹਦੀ ਸੇਵਾ ਕਰੋਗੇ, ਜੇ ਮਾਨਸ ਦੀ ਸੇਵਾ ਕਰੋਗੇ, ਬਾਣੀ 'ਚ ਲਿਖਿਆ ਪਿਆ ਕਲੀਅਰ, ਔਖੀ ਹੋ ਗਈ ਸਾਰੀ ਜ਼ਿੰਦਗੀ। ਜੇ ਕਿਸੇ ਨੂੰ ਗੁਰੂ ਬਣਾ ਕੇ, ਸਤਿਗੁਰੂ ਬਣਾ ਕੇ ਜਾਂ ਸੰਤ ਸਾਧ ਦੀ ਉਹਦੀ ਇੰਨੀ ਸੇਵਾ ਜਿਸਮ ਦੀ ਕਰੀ ਚੱਲੋਗੇ ਮਾਨਸ, ਉਹ ਤੁਸੀਂ ਦੁਖੀ ਹੋਊਗੀ ਜ਼ਿੰਦਗੀ। ਲੇਕਿਨ ਇੱਕ ਐਸਾ ਸਾਧ ਹੈ ਜਿਹਦੀ ਸੇਵਾ ਕਰੇ ਤੁਸੀਂ ਸੁਖੀ ਹੋ ਜਾਓਗੇ। ਦੋ ਲਾਈਨਾਂ ਇਕੱਠੀਆਂ ਆਉਂਦੀਆਂ ਔਰ ਅਸੀਂ ਸੰਗਤਾਂ ਨੂੰ ਯਾਦ ਕੀਤੀਆਂ, ਦੋ ਲਾਈਨਾਂ ਇਕੱਠੀਆਂ ਗੁਰੂ ਅਰਜਨ ਪਾਤਸ਼ਾਹ ਦੇ ਰਹੇ ਨੇ ਵੀ ਜੇ ਤੁਸੀਂ ਮਾਨਸ ਵਰਗਾ ਸੰਤ ਕੋਈ ਕਰ ਲਿਆ ਜਾਂ ਸਾਧ ਕਰ ਲਿਆ, ਉਹਦੀ ਸੇਵਾ ਕਰਦੇ ਰਹੇ, ਦੁਖੀ ਹੋਵੋਗੇ। ਜੇ ਤੁਸੀਂ ਉਸ ਸਾਧ ਦੀ ਸੇਵਾ ਕੀਤੀ ਜਿਹਦੀ ਦੇਹ ਨਹੀਂ, ਸਾਧ ਆਇਆ ਨਾਲ ਮਾਨਸ ਆਇਆ, ਇਸ ਕਰਕੇ ਸਾਡਾ ਸਾਧ ਮਾਨਸ ਨਹੀਂ ਹੈ, ਜਿਹਦੀ ਐਪਰੀਸੀਏਸ਼ਨ ਹੈ ਜਿੱਥੇ, ਜਿਹੜਾ ਜਿਹਨੂੰ ਰਿਕਮੈਂਡ ਕੀਤਾ ਸਾਧ ਨੂੰ, ਉਹਦੇ ਸਾਹਮਣੇ ਅੱਗੇ ਮਾਨਸ ਸੇਵਾ ਲਿਖੀ ਹੈ। ਪਹਿਲਾਂ ਸਾਧ ਕੀ ਸੇਵਾ ਲਿਖੀ ਹੈ, ਮਾਨਸ ਸੇਵਾ ਜੇ ਤੂੰ ਕਰਦਾ ਰਿਹਾ ਉਹਦੇ ਨਾਲ ਹੀ ਉਸੇ ਲਾਈਨਾਂ 'ਚ ਸਾਧ ਕੀ ਸੇਵਾ ਲਿਖਿਆ। ਆਓ ਤੋਂ ਕਾ ਪੜ੍ਹੀਏ, ਫੇਰ ਇਹ ਚੀਜ਼ ਸਾਫ਼ ਹੋਏਗੀ ਵੀ ਹਰਿਮੰਦਰ ਦੀ ਸੇਵਾ ਕਿਹੜੀ ਹੈ।
ਮਾਨਸ ਸੇਵਾ ਹਰੀ ਦੋਹੇਲੀ, ਸਾਧ ਕੀ ਸੇਵਾ ਸਦਾ ਸੁਹੇਲੀ। ਮਾਨਸ ਸੇਵਾ
ਅਸੀਂ ਇੱਜ਼ਤ ਕਰਨੀ ਹੈ, ਰਿਸਪੈਕਟ ਕਰਨੀ ਹੈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਕਾਲ ਉਸਤਤ ਪੜਿਆ ਕਰੋ। ਅਸੀਂ ਕਿਸੇ ਅੱਗੇ ਨਹੀਂ ਹੋਰ ਸੀਸ ਨਵਾ ਸਕਦੇ, ਮਾਨਸ ਅੱਗੇ ਨਹੀਂ ਨਵਾ ਸਕਦੇ, ਗਿਆਨ ਅੱਗੇ ਨਵਾਉਂਦੇ ਹਾਂ ਜ਼ਰੂਰ, ਲੇਕਿਨ ਦਸਮ ਪਾਤਸ਼ਾਹ ਦੀ ਅਕਾਲ ਉਸਤਤ ਦੇਖੋ, ਚੱਲਦਾ ਹੀ ਜਾਪ ਇੱਥੋਂ ਹੈ। ਚੱਕਰ ਚਿਹਨ ਔਰ ਬਰਨ ਜਾਤ ਔਰ ਪਾਤਨ ਹਿੰਜੈ, ਰੂਪ ਰੰਗ ਔਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕੇ ਹਿਜੈ, ਕੋਟ ਇੰਦ ਨਿਰਾਣ ਸਾਹ ਸਾਹਾਨ ਗਣਿਜੈ। ਸੁਰ ਨਾਲ ਮੋਰ ਜਾਣ ਉਹ ਮਹਾਰਾਜ ਅਖੀਰ ਤੇ ਕਹਿੰਦੇ, ਤੇਰੇ ਇੰਨੇ ਨਾਮ, ਕੀਰਤਮ ਨਾਮ ਤੇਰੇ ਇੰਨੇ, ਪਰ ਮੈਂ ਥੋੜ੍ਹੇ ਜਿਹੇ ਨਾਮ ਉਹਦੇ ਰੱਬ ਦੇ ਤੇਰੀ ਕਿਰਪਾ ਨਾਲ ਮੈਂ ਵਖਿਆਨ ਕਰਨ ਲੱਗਾ ਹਾਂ। ਇੰਨੇ ਨਾਮ ਤੇਰੇ ਅਖੀਰ ਤੇ ਜਾਪ ਤੂੰ ਅਗਲੀ ਉਹ ਚੀਜ਼ ਆਉਣੀ ਹੈ ਜਿਹਦੇ ਵੱਲ ਮੈਂ ਆ ਰਿਹਾ। ਚੱਕਰ ਚੇਨ ਔਰ ਵਰਨ ਜਾਤ ਔਰ ਪਾਤ ਨਹਿਨ ਜੈ, ਰੂਪ ਰੰਗ ਔਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਸੰਤੋਜ ਕੇ ਹਿਜੈ, ਕੋਟ ਇੰਦ ਇੰਦਰਾਨ ਸਾਹ ਸਾਹਾਨ ਗਰੀਜਾ ਹੈ, ਤੇਰੇ ਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਣ ਤਰਨ ਕਹਿਤ, ਤਬ ਸਰਮ ਨਾਮ ਕਥੇ ਕਵਨ। ਤੇਰੇ ਇੰਨੇ ਨਾਮ ਹੈ ਕੌਣ ਕਥੇ, ਤਬ ਸਰਮ ਨਾਮ ਕਥੇ ਕਵਨ, ਇੱਥੇ ਬਸਰਾਮ ਦੇਣਾ ਹੈ। ਮੈਂ ਥੋੜ੍ਹੇ ਜਿਹੇ ਨਾਮ ਤੇਰੀ ਕਿਰਪਾ ਨਾਲ ਲਿਖਣ ਲੱਗਾ, ਤਬ ਸਰਮ ਨਾਮ ਕਥੇ ਕਵਨ, ਕਰਮ ਨਾਮ ਵਰਣਤ ਸੋ ਮਤ ਲਫਜ਼ ਹੈ, ਮੈਂ ਤੇਰੀ ਮਤ ਨਾ, ਤਬ ਸਰਮ ਨਾਮ ਕਥੇ ਕਵਨ, ਮੈਂ ਥੋੜ੍ਹੇ ਜਿਹੇ ਨਾਂ ਤੇਰੇ ਬੰਦ ਕਰਨ ਲੱਗਾ, ਔਰ ਉਹ ਨਾਮ ਤੂੰ ਪਹਿਲਾਂ ਮੈਂ ਮੱਥਾ ਟੇਕਣ ਲੱਗਾ ਉਹਨੂੰ ਜਿਹਦਾ ਇਹ ਨਾਮ ਹੈ, ਚੱਲਦਾ ਫਿਰ ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਮੈਂ ਉਸ ਨੂੰ ਨਮਸਤ ਕਰਦਾ ਜਿਹੜਾ ਅਕਾਲ ਦੇ ਵਸ ਨਹੀਂ ਅਕਾਲ, ਉਹ ਨਮਸਤ ਅਸੀਂ ਮੱਥਾ ਉਸ ਨੂੰ ਅਕਾਲ ਪੁਰਖ ਦੇ ਸਿੱਖਾਂ ਅਸੀਂ। ਇਸ ਕਰਕੇ ਸਾਰੀ ਬਾਣੀ ਪ੍ਰਭੂ ਵੱਲ ਸਿੱਧੀ ਲਾਉਂਦੀ ਹੈ। ਇਸ ਕਰਕੇ ਜਿਹੜਾ ਅਸੀਂ ਰਿਸਪੈਕਟ ਕਰਨੀ ਆ ਸਾਰਿਆਂ ਦੀ ਕਰਨੀ ਹੈ, ਲੇਕਿਨ ਅਸੀਂ ਜਿਹੜਾ ਮੱਥਾ ਗਿਆਨ ਨੂੰ ਟੇਕਦੇ ਹਾਂ ਅਸੀਂ ਉਹਦੀ ਰਿਸਪੈਕਟ ਕਰਦੇ ਹਾਂ, ਲੇਕਿਨ ਜਿਹੜਾ ਅਸੀਂ ਨਮਸਤੇ ਕਰਨਾ ਹੈ, ਇਸੇ ਕਰਕੇ ਸਾਡੀ ਫਤਿਹ ਬਣਾ ਦਿੱਤੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸੇ ਬੰਦੇ ਦੀ ਜੈਅੰਦ ਨਹੀਂ ਕਰਨੀ ਜਾਂ ਮੁਲਕ ਦੀ ਜੈ ਨਹੀਂ ਕਰਨੀ, ਇੰਟਰਨੈਸ਼ਨਲ ਨਾਰਾ ਹੈ ਪੁਰਾਤਨ ਸਿੰਘਾਂ ਦਾ, ਅਕਾਲ ਦਾ ਨਾਰਾ ਹੈ, ਉਹ ਸਭ ਤੋਂ ਵੱਡਾ ਹੈ। ਇਸ ਕਰਕੇ ਸਾਡੇ ਬੜੇ ਧਿਆਨ ਨਾਲ ਪੁਰਾਤਨ ਸਿੰਘ ਚੱਲਦੇ ਸੀ। ਇਸ ਕਰਕੇ ਜਿਹੜਾ ਮਾਨਸ ਦੀ ਸੇਵਾ ਕਰੋਗੇ ਸਦਾ ਦੁਖੀ ਰਹੋਗੇ, ਬਾਣੀ ਦੀ ਲਾਈਟ ਉਸ ਤੋਂ ਕਾ, ਔਰ ਸਦਾ ਯਾਦ ਰੱਖਿਆ, ਇੱਜ਼ਤ ਕਰੋ, ਪਿਆਰ ਕਰੋ, ਸਤਿਕਾਰ ਕਰੋ, ਲੇਕਿਨ ਅੰਦਰੋਂ ਅਸੀਂ ਅੱਜ ਜਿਹੜੀ ਸੇਵਾ ਕਰਨੀ ਉਸ ਦੀ ਕਰਨੀ, ਕਿਉਂਕਿ ਸਾਨੂੰ ਹੁਕਮ ਹੈ। ਮਾਨਸ
ਸਾਧ ਕੀ ਸੇਵਾ ਸਦਾ ਸੁਹੇਲੀ।
ਇਸੇ ਕਰਕੇ ਨਾਮਦੇਵ ਜੀ ਕਹਿੰਦੇ
ਆਜ ਨਾਮੇ ਬੀਠਲ ਦੇਆ, ਮੂਰਖ ਤੋ ਸਮਝਾ
ਲਫ਼ਜ਼ ਕੀ ਹੈ ਜੀ, ਸੇਵਿਆ ਆਵੈ ਸੇਵਾ, ਜਿਹਨੇ ਸੇਵਿਆ ਜਿਹਨੇ ਸੇਵਿਆ, ਮੇਰਾ ਹਰ ਜੀ ਤੇ ਹਰੇ ਹਰੇ ਰੂਪੇ ਸਮਾਸੀ, ਨਾਮੇ ਸਈ ਸੇਵਿਆ। ਉਹਦਾ ਹੈੱਡਕੁਆਰਟਰ ਕਿੱਥੇ ਹੈ,
जय देहरा नाम सी
अंदर हर मंदिर खड़ा हो गया और ये शरीर दे विच ही हर मंदिर एक शरीर है ज्ञान ने रथ ने पार हर मंदिर एक शरीर है ज्ञान ने हे मन मुख मूल न जानी मन से हर मंदर न होए मन से हर मंदर न होए हर मंदर हरे जियो साजिया हरे मंदर हरे जियो साजिया रखिया हुकम सवा
तुसी बाहर सोना ला सकते हो दे देते तुसी बिल्डिंग बना के वो देते सोने दे पत्रे सोने दा हरमंदर गोल्डन टेंपल बना सकते हो पर बाबे नानक दी तुक याद रखिया करो
एक चजे काम है उत्ते सोना लाउना सारा कुछ लाउना महाराज जी बाणी आउंदी बाबे नानक दी मंज कुचजी अमावन डोसड़े मंदर मिट्टी संदड़े पत्थर कीते रास जियो इनी टोली पुलिया सौकंत न बैठी पास जियो सोयना रूपा रंगला मैं इन स्यों लाया चेत जियो कहना मैं इन्हें सोने दे ना रुपा पानी बाणी चाजे वो चांदी है सोने चांदी ना मैं प्यार कर रहे
सोयना रुपा रंगला मैं इनसे लाया चित जियो
सिखी का काम नहीं है पिए सोने दे मगर जाना अभी मनते हैं बड़ी सुनी बिल्डिंग है और असी सामना है सब कुछ जो बन गया है लेकिन साड़ी महत्ता बाणी दस दी है सोयना रुपा रंगला इन्हें चीजा ना गुरसिख अभ्यासी या सिख कौम का प्यार नहीं सी हुंदा ये उदू तक ही प्यार है जो तक साड़ी अंदर नाम नहीं अंदर साड़ा हरमंदर नहीं खड़ा हो जाता गोल्डन टेंपल असि ये भी सामना लेकिन अंदर भी हर संगत चीज सामनी जो हो गया लेकिन चीजा निकल रही भी जरा अंदर यहोजा हरमंदर कोई मानस नहीं बना सकता मान मानसे हरमंदर जेडे मन के मगर लगते अंदरला मंदिर नहीं खड़ा कर सकते मान से हर मंदर वो ताड़ी अंदर आप मेर करेगा हर मंदर
हरे जियो साजिया
व्यासी दे अंदर जरूर खड़ा करेगा हर मंदर
हरे जियो साजिया
और फिर वो नहीं भी ओनू आन के कोई एवं शब्दाली या ढा देगा या कुछ साफ तला पूर देगा ओ नहीं ओ क्यों अंदरला मंदिर ही टा सकता क्यों रखिया रतन सिंह ने अपने अंदर खड़ा किया हरमंदर साहब रखिया
हर मंदिर हर जियो
ਕਿਸੇ ਦੇ ਕਰਮ ਹੈ ਲੇਖ ਲਿਖੇ ਓਦਾਂ ਕਰੀ ਜਾਂਦਾ ਆਣ ਕੇ ਅਖੀਰ ਤੇ ਆਣ ਕੇ ਦਿਵ ਦ੍ਰਿਸ਼ਟੀ ਚ ਆ ਗਏ ਔਰ ਐਨ ਸਮ ਦ੍ਰਿਸ਼ਟੀ ਚ ਆ ਗਏ ਸਭ ਦਾ ਭਲਾ ਮੰਗਣ ਲੱਗੇ ਵੀ ਕੋਈ ਉਹ ਵੀ ਬੁਰੇ ਨਹੀਂ ਹੈ ਜਿਹੜੇ ਨਾ ਬਣਾਇਆ ਜਾਂ ਪੂਜ ਰਹੇ ਨੇ ਤੋਰੇ ਲੇਖ ਲਿਖੇ ਆਸੋ ਕੁਮਾਰ ਤੋਰੇ ਲੇਖ ਲਿਖੇ
ਆਇਆ ਸ਼ਬਦ ਚੀਨੇ ਸੁਖ ਪਾਇਆ ਇਹ ਸੱਚੇ ਨਾਏ ਪਿਆਰ ਹਰ ਮੰਦਰ ਸਭ ਦੇ ਸੋਹਣਾ ਹਰ ਮੰਦਰ ਸਭ ਦੇ ਸੋਹਣਾ
ਗੱਲ ਦੱਸ ਚੁੱਕੇ ਹਾਂ ਸ਼ਬਦ ਜਪਣ ਵਾਲੇ ਨਾਲ ਸੋਹਣਾ ਆਉਣਾ ਜਿਹੜਾ ਸ਼ਬਦ ਹੈ ਉਹਦੇ ਕੋਲੋਂ ਅਸੀਂ ਗਿਆਨ ਲੈਣਾ ਦੋ ਕਿਸਮ ਦੇ ਸ਼ਬਦ ਹੈ ਇਹ ਜਿਹੜਾ ਗਾ ਰਹੇ ਵੀ ਸ਼ਬਦ ਹੈ ਲੇਕਿਨ ਜਿਹੜਾ ਅਸੀਂ ਜਪਣ ਵਾਲਾ ਸ਼ਬਦ ਜਿਹਦੇ ਨਾਲ ਕੋਈ ਸਾਡਾ ਸਵਾਰਿਆ ਜਾਣਾ ਅੰਦਰਲਾ ਬੰਨਾ ਉਹ ਹੈ ਅੰਦਰ ਜਪਣ ਵਾਲਾ ਸ਼ਬਦ ਗੁਰਮੰਤਰ ਸਾਡਾ ਬਚਨ ਦੇਖਿਆ ਕਈ 16 ਦੇ ਕਰੀਬ ਨਾਂ ਆਏ ਇਸ ਗਿਆਨ 'ਚ ਦੇਖਿਆ ਪਤਾ ਕਿੰਨੇ ਬਚਨ ਉਪਦੇਸ਼ ਸਾਰਾ ਕੁਛ ਇਸੇ ਗੁਰਮੰਤਰ 'ਤੇ ਵੜਦਾ ਹੈ ਜਿਹੜਾ ਜਪਣ ਵਾਲਾ ਅਸੀਂ ਜਪਦੇ ਹਾਂ ਮਹਾਰਾਜ ਕਹਿੰਦੇ
ਹਰ ਮੰਦਰ ਸਭ ਦੇ ਸੋਹਣਾ
ਤੇਰਾ ਅੰਦਰ ਸ਼ੀਸ਼ੇ ਅਰਗਾ ਹੋ ਜਾਣਾ ਕੰਚਨ ਔਰ ਐਨ ਸੋਨੇ ਅਰਗਾ ਔਰ ਕਈ ਸੋਨੇ ਦੇ ਕਿਲੇ ਤੇਰੇ ਅੰਦਰ ਖੜੇ ਹੋ ਜਾਣੇ ਤੂੰ ਬਾਹਰ ਕੀ ਮੰਦਰਾਂ ਤੇ ਸੋਨਾ ਚੜਾ ਰਿਹਾ ਤੇਰੇ ਅੰਦਰ ਕਿਲੇ ਦੇ ਸੋਨਿਆਂ ਦੇ ਕਿਲਿਆਂ ਦੇ ਕਿਲੇ ਖੜੇ ਹੋ ਜਾਣੇ ਕੰਚਨ ਕੋਟ ਕਹਿੰਦੇ ਹੈ ਅਪਾਰ ਅੰਦਰ ਹੀ ਤੇਰੇ ਸਭ ਕੁਝ ਦਿਸਣਾ ਪੁਰਾਤਨ ਸਿੰਘ ਆਪਣੇ ਅੰਦਰ ਹੀ ਸੋਨਾ ਲਾਉਂਦੇ ਸੀ
ਹਰ ਮੰਦਰ ਸਭ ਦੇ ਕੰਚਨ
ਉਹਦੀ ਹੁਣ ਸਮ ਦ੍ਰਿਸ਼ਟੀ ਗੁਰਸਿੱਖ ਵਿਆਸੀ ਦੀ ਸਮ ਦ੍ਰਿਸ਼ਟੀ ਆਉਣ ਲੱਗੀ ਸਾਰੇ ਬੰਨੇ ਕੀ ਲਈ ਦੇਖਦਾ
ਹਰ ਮੰਦਰ
ਹੋ ਗਈ ਦਸ਼ਾ ਬਿਸਰ ਗਈ ਬਿਸਰ ਗਈ ਸਭ ਤਾਕ ਪਰਾਈ
ਬਿਸਰ ਗਈ ਬਿਸਰ ਗਈ ਬਿਸਰ ਗਈ ਸਭ ਤਾਕ ਪਰਾਈ ਬਿਸਰ ਗਈ
ਨਾ ਕੋ ਬੈਰੀ ਨਹੀਂ ਬਿਗਾਨਾ
ਨਾ ਕੋ ਬੈਰੀ ਨਹੀਂ ਬਿਗਾਨਾ
ਸਗਲ ਸੰਗ ਹਮ ਕੋ ਬਣ ਆਈ
ਸਗਲ
ਹਰ ਮੰਦਰ ਇਹ ਜਗਤ ਹੈ ਪਰ ਇਹਦੀ ਕਿ ਲਾਈਟ ਖਤਮ ਹੈ ਇਹ ਜਗਤ ਉਹ ਪਾਗ ਦੇਖਦਾ ਉਹ ਕਹਿੰਦੇ ਤੇ ਲੋਕੀ ਕਹਿੰਦੇ ਸੂਰਜ ਚੜਿਆ ਪਰ ਗੁਰਬਿਨ
ਗੁਰਬਿਨ
ਕਿਉਂ ਉਹ ਅੰਧਿਆਰ ਅਗਿਆਨਤਾ ਦਾ ਹੈ ਉਹ ਕਹਿੰਦੇ ਨਾਮ ਤੇ ਜਪਦੇ ਨਹੀਂ ਦੂਜੇ ਪਾਓ ਹੋਰ ਹੀ ਕਿਸਮ ਦੇ ਪੂਜਾ ਦੇ ਢੰਗ ਮਾਰ ਸਿੱਖੀ ਜਿੰਨੇ ਮਰਜ਼ੀ ਕੰਮ ਦੇਖ ਲਓ ਅੱਜ ਕੱਲ੍ਹ ਦੋਨਾਂ ਕੌਮਾਂ ਦੇ ਔਗਣ ਲੈ ਲਏ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਜਿੱਦਾਂ ਉਹ ਪੂਜਾ ਸਭ ਕੁਛ ਕਰਦੇ ਸੀ ਇਹ ਵੀ ਪੂਜਣ ਲਾ ਕੇ ਸ਼ਬਦ ਦੀ ਕਮਾਈ ਛੱਡ ਦਿੱਤੀ ਤੁਮਾਰੇ ਕਹਿੰਦੇ
ਦੂਜਾ ਪਾਓ ਕਰ ਪੂਜਦੇ
ਮਨਮੁਖ ਅੰਧ ਗਵਾ ਕਿਉਂਕਿ ਸਾਡੀ ਬਾਣੀ ਚਾਹੁੰਦਾ ਏਕ ਨਾਮ ਕੋ
ਏਕ ਨਾਮ ਕੀਅ ਪੁਜਾਰੀ ਏਕ ਨਾਮ ਏਕ ਨਾਮ ਕੀਅ ਪੁਜਾਰੀ
ਕਹਿੰਦਾ ਮੇਰੇ ਗੁਰੂ ਨਾਲ ਅਸੀਂ ਵੀ ਗੱਲ ਕਰਦੇ ਓਏ ਨੀ ਹਿੰਦੂ ਮੁਸਲਮਾਨ ਨਾਲ ਨਾ ਜਾਇਓ ਗੁਰੂ ਅਮਰਦਾਸ ਸਾਹਿਬ ਕਹਿੰਦਾ ਓਏ ਇੱਕ ਨਾਮ ਦੀ ਪੂਜਾ ਕਰੋ ਹੁਣ ਉਹ ਪੂਜਾ ਬਗੈਰ ਸ਼ਬਦ ਤੋਂ ਹੋਣੀ ਨੀ ਇਸ ਕਰਕੇ ਉਹ ਜਿਹੜੀ ਪੂਜਾ ਦਾ ਢੰਗ ਦੱਸਿਆ ਐਸੇ ਪੁਜਾਰੀ ਬਣੋ
ਏਕ ਨਾਮ ਕੋ ਏਕ ਨਾਮ ਪੁਜਾਰੀ ਮੁਖ ਅਜ ਰਜ ਗੁਰੇ ਬਤਾਇਆ ਮੁਖ ਅਜ ਰਜ ਗੁਰੇ ਬਤਾਇਆ ਏਕ ਨਾਮ ਕਾ ਏਕ ਨਾਮ ਕਾ ਧੀਆ ਪੁਜਾਰੀ ਮੁਖ ਅਜ ਰਜ ਗੁਰੇ ਬਤਾਇਆ
ਨਮੋ ਨਾਮ ਸਾਹਿਬ ਕੋ
ਨਾਮ ਹੋ ਨਾਮ ਸਾਹਿਬ ਕੋ
ਨਾਮ ਹੋ ਨਾਮ ਸਾਹਿਬ ਨਾਮ ਉਹ ਨਾਮ ਆ ਲਿਖੇ ਆ ਇਹਦਾ ਮਤਲਬ ਪਤਾ ਕੀ ਹੈ ਵਨ ਐਂਡ ਓਨਲੀ ਵਨ ਸਰਕਲ ਕੈਨ ਪਾਸ ਥਰੂ ਵਨ ਪੁਆਇੰਟ ਵਨ ਐਂਡ ਓਨਲੀ ਵਨ ਇਹ ਜੋ ਬਾਲ ਚ ਲਿਖਿਆ ਨਾਮ ਉਹ ਨਾਮ ਕੇਵਲ ਨਾਮ ਜਪੋ ਰੇ ਪ੍ਰਾਣੀ ਨਾਮ ਨੂੰ ਜਟਪਾ ਫੜ ਕੇ ਕੇਵਲ ਪਰਮੇਸ਼ਰ ਦਾ ਨਾਮ ਹੋਰ ਸਭ ਕੁਛ ਹੀ ਕਰਮ ਕਾਂਡ ਹੈ ਇਸ ਕਰਕੇ ਮਹਾਰਾਜ ਕਹਿੰਦੇ ਨਾਮ ਉਹ ਨਾਮ ਸਾਹਿਬ ਨਾਮ ਉਹ ਨਾਮ ਬਲਹਾਰ ਨੇ ਲਖਬਰੀਆ ਬਾਰ ਨੇ ਬਲਹਾਰ ਨੇ ਲਖਬਰੀਆ ਇੱਕ ਨਾਮ ਕਥੀਆ ਪੁਜਾਰੀ ਮੁਕ ਅਜਰਜ ਗੁਰੇ ਮਨਮੁਖੀ ਕਰਨਗੇ ਦੂਜਾ ਪਾਉ ਕਰ ਪੂਜਨੇ ਦੂਜਾ ਪਾਉ ਕਰ ਪੂਜਨੇ ਆ ਦੇਖੋ ਕਿੰਨੇ ਲਫ਼ਜ਼ ਲਿਖੇ ਹੈ ਇਹਨਾਂ ਲਈ ਮਨਮੁਖ ਅੰਧ ਗਵਾਰੇ
ਮਨਮੁਖ
ਐਸੀ ਤੁਕ ਗੁਰੂ ਅਮਰਦਾਸ ਸਾਹਿਬ ਦਿੰਦੇ ਨੇ ਕਹਿੰਦੇ ਜਿੱਥੇ ਜਾ ਕੇ ਲੇਖਾ ਹੋਣਾ ਹੈ ਉੱਥੇ ਤੇਰੀ ਨਾ ਹੀ ਦੇਹੀ ਦੀ ਜਾਤ ਜਾ ਸਕਦੀ ਹੈ ਵੀ ਮੈਂ ਮੌਨ ਜੀ ਮੈਂ ਰਾਜਪੂਤ ਹਾਂ ਜੀ ਮੈਂ ਫਲਾਨਾ ਜੀ ਮੈਂ ਸੂਰਜਵੰਸ਼ੀ ਹਾਂ ਉਹ ਦੇਹਾਂ ਉੱਥੇ ਜਾਂਦੀ ਨਹੀਂ ਉਹ ਦੇਹ ਤੇ ਇੱਥੇ ਸਾੜ ਦੇਣੀ ਤੇਰੀ ਜਿਹਦੀ ਜਾਤ ਬਣੀ ਜਿੱਥੇ ਲੇਖਾ ਮੰਗੀ ਇਹ ਗੁਰੂ ਸਾਹਿਬ ਕਹਿੰਦੇ ਤਿੱਥੇ ਦੇਹ ਹੀ ਜਾਤ ਨਾ ਜਾਏ ਦੇਹੀ ਜਾਣੀ ਨਹੀਂ ਉੱਥੇ ਜਿਹਦੀ ਤੂੰ ਜਾਤ ਪਾ ਲਈ ਹੈ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਹਿਬ ਕੰਮਾਂ ਨੇ ਇੱਕ ਚ ਬੱਠ ਤੂੰ ਲੈ ਸਾਹਿਬ ਸਿੱਖਾਂ ਸਕੇ ਭਰਾ ਕਰ ਦਿੱਤੇ ਇੱਕੋ ਯਾਦ ਕਿਉਂਕਿ ਬਾਣੀ ਜਾ ਰਿਹਾ ਅਸੀਂ ਗਾਂ ਲਿਆ ਰਹੇ ਹਾਂ ਸਾਰਾ ਜਿਹੜੀ ਚੀਜ਼ ਘੋਣ ਖਾਈ ਜਾਂਦੀ ਹੈ ਸਾਡੀ ਸਿੱਖ ਕੌਮ ਨੂੰ ਜਾਤ ਪਾਤ ਅਸੀਂ ਉਹ ਲਿਆ ਰਹੇ ਹਾਂ ਗਾਂ ਬੁਕਲਟ ਔਰ ਪੂਰੇ ਸ਼ਬਦ ਟੋਲ ਕੇ ਕਿ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਤੀ ਉਹ ਸਿਰ ਗੁਰ ਕੇ ਇਸ ਕਰਕੇ ਸਿੱਖ ਦੀ ਕੋਈ ਜਾਤ ਨਹੀਂ ਹੈ ਸਿੱਖ ਦੀ ਜਾਤ ਸਿੱਖ ਹੀ ਹੈ ਸਿੱਖਣਾ ਸਟੂਡੈਂਟ ਰਹਿਣਾ ਸਾਰੀ ਉਮਰ ਇਸ ਕਰਕੇ ਜਿੱਥੇ ਲੇਖਾ ਮੰਗੀਏ ਤਿੱਥੇ ਦੇਹੀ ਜਾਤ ਨਾ ਜਾਏ ਔਰ ਮਹਾਰਾਜ ਇੱਥੇ ਕਹਿੰਦੇ ਆ ਜਿੱਥੇ ਲੇਖਾ ਮੰਗੀਏ ਤਿੱਥੇ ਦੇਹੀ ਜਾਤੇ ਨਾ ਧਰਮਰਾਜ ਦੇ ਸਾਹਮਣੇ ਤੁਸੀਂ ਕਹਿ ਦੋ ਜੀ ਮੈਂ ਮੌਨ ਮੈਂ ਆਲੂ ਵਾਲੀਆ ਜੀ ਮੈਂ ਰਾਜਪੂਤ ਹੈ ਜੀ ਮੈਂ ਪਲ ਉੱਥੇ ਤੂੰ ਉਹਦਾ ਰੂਪ ਹੀ ਦੇਖ ਕੇ ਉਹ ਦਰਬਾਰ ਦਾ ਦੇਖ ਕੇ ਤੈਨੂੰ ਕੰਬਣੀ ਛੱਡ ਪੈਂਦੀ ਤੂੰ ਲੁਕਦੇ ਫਿਰਨਾ ਉੱਥੇ ਵੀ ਆ ਮੈਂ ਨਾਮ ਜਪਣ ਵਾਲਿਆਂ ਦੀ ਪਾਲ 'ਚ ਚਲ ਜਾ ਉਹਨਾਂ ਨਾਲ ਕੱਢ ਕੇ ਫਿਰ ਚੋਣ ਵੱਖ ਕੱਢੇ ਜਜਮਾਰ ਲਿਆ ਕਹਿੰਦਾ ਤੂੰ ਕਿੱਧਰ ਘੁਸੜ ਜਾਂਦਾ ਕਿਹੜੇ ਕਿਉਂ ਚੋ ਉਹਦੇ ਨਾਮ ਜਪਣਾ ਚੱਲ ਇੱਧਰ ਉਹ ਰੂਹਾਂ ਡਰਦੀਆਂ ਉੱਥੇ ਪੌੜੀ ਪੜਿਆ ਕਰੋ ਦੂਸਰੀ ਕਿਤੇ ਆਸਾ ਦੀ ਵਾਰ ਜੀ ਦੀ ਜੇ ਅਲੀ ਸੱਚਾਈ ਦੇਖਣੀ ਬਾਬਾ ਨਾਨਕ ਕੀ ਕਹਿੰਦਾ ਇਸ ਕਰਕੇ ਨਾਨਕ ਜੀ ਉਪਾਏ ਕੇ ਉਹ ਕਿਸ ਤਰ੍ਹਾਂ ਲੇਖਾ ਹੁੰਦਾ ਕਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਤੋਂ ਥੋੜ੍ਹੀ ਝਾਕੀ ਦੇ ਰਹੇ ਨੇ ਜਿੱਥੇ ਲੇਖਾ ਸਿੰਘਾਂ ਚ ਕੀ ਮਜਾਲ ਸੀ ਬਾਣੀ ਤੋਲਟ ਕੋਈ ਇੰਨੀਆਂ ਮਿਸਰਾਂ ਬਣ ਗਈਆਂ ਬਾਰਾਂ ਇੰਨੇ ਸਿੰਘ ਕਰੀ ਕਦੀ ਕਿਸੇ ਨਾਲ ਜਾਤ ਨਹੀਂ ਸੀ
ਜਣਾਈ ਕੋਈ ਸਾਰੀਆਂ ਕੌਮਾਂ ਇਕੱਠੀਆਂ ਹੋ ਕੇ ਰਹਿੰਦੀਆਂ ਜਾਤ ਦੀਆਂ। ਔਰ ਤੁਹਾਡਾ ਸਭ ਤੋਂ ਵੱਡਾ ਮਹਾਰਾਜਾ ਰਣਜੀਤ ਸਿੰਘ, ਮੈਨੂੰ ਦੱਸੋ ਕਿਹੜੀ ਜਾਤ ਸੀ? ਲਿਖਦੇ ਨਹੀਂ ਸੀ ਨਾ ਪਿੱਛੇ, ਕਿਉਂਕਿ ਇਹ ਪੁਆੜਾ ਹੁਣੇ ਜੇ ਪਿਆ ਸਾਰਾ। ਅਸੀਂ ਇਹ ਨਹੀਂ ਕਹਿੰਦੇ ਵੀ ਤਿੰਨ ਨਾਂ ਨਹੀਂ ਲਿਖਣੇ ਚਾਹੀਦੇ, ਇਹ ਦੇਸ਼ 'ਚ ਮਰਾਂਗੇ ਜੇ ਤੀਸਰਾ ਨਾਂ ਨਾ ਲਿਖਾਂਗੇ। ਲਿਖੋ ਜਾਤ ਪਰ ਮੰਨੋ ਨਾ। ਉਹ ਤੁਸੀਂ ਪੰਗਤ ਸੰਗਤ 'ਚ ਬੈਠ ਕੇ ਰੋਟੀ ਖਾਂਦੇ ਹੋ, ਇਹੋ ਜਾਤ ਪਾਤ ਮਟਾਈ ਸੀ ਵੀ ਇਕੱਠੇ ਬੈਠ ਕੇ ਇੱਕੋ ਜਾਤ ਦੇ ਹੋ ਤੁਸੀਂ, ਪਰ ਉਸ ਰੋਟੀ ਉਸ ਲੰਗਰ ਦਾ ਕੀ ਫਾਇਦਾ ਜੀ? ਅੰਦਰ ਤੁਹਾਡੇ ਅਭਿਮਾਨ ਹੈ ਵੀ ਮੈਂ ਯਾਰ ਮੇਰੇ ਇਹ ਫਲਾਣਾ ਸਿੱਖ ਹੈ, ਫਲਾਣਾ ਸਿੱਖ ਹੈ, ਫਲਾਣਾ ਸਿੱਖ ਹੈ, ਅਤੇ ਗੁਰੂ ਦਾ ਸਿੱਖ ਕਿਹੜਾ ਰਹਿ ਗਿਆ ਫਿਰ? ਇਹ ਵੱਡੀਆਂ ਚੀਜ਼ਾਂ ਜਿਹੜੀਆਂ ਕੋਹਣਾਂ ਨੂੰ ਖਾਈ ਜਾਂਦੀਆਂ ਸਾਨੂੰ, ਔਰ ਦਸਮ ਪਾਤਸ਼ਾਹ ਦਾ ਆਪਣੇ ਚਾਰੇ ਸਾਹਿਬਜ਼ਾਦੇ ਵਾਰ ਕੇ ਸਾਨੂੰ ਚੀਜ਼ਾਂ ਦਿੱਤੀਆਂ, ਐਡੀ ਵੱਡੀ ਖੰਡੇ ਬਾਟੇ ਦੀ ਪੌਲ ਇੱਕੋ ਜਿਹੇ ਕੀਤੇ, ਲੇਕਿਨ ਹੁਣ ਫਿਰ ਪੰਥ ਉਸੇ ਤਰ੍ਹਾਂ ਸਾਰੀ। ਔਰ ਇਹਦੀ ਮੂਲ ਘੁਣਾਉਣੇ ਹੋਈ ਹੈ। ਇਸ ਕਰਕੇ ਮਹਾਰਾਜ ਲਿਖ ਰਹੇ ਇਹ ਤਿੱਥੇ ਦੇਹੀ ਜਾਤੇ ਨਾ ਜਾਏ, ਅੱਗੇ ਜੋਰ ਨਾ ਜਾਤ ਹੈ, ਅੱਗੇ ਜੀਓ ਨਵੇਂ, ਉੱਥੇ ਨਵੇਂ ਹੀ ਆਉਣ ਦੀ ਕੋਈ ਜਾਤ ਨਹੀਂ ਹੈ, ਕੋਈ ਰਿਸ਼ਤੇਦਾਰ ਨਹੀਂ ਹੁੰਦਾ ਉੱਥੇ, ਕੁਛ ਨਹੀਂ ਹੁੰਦਾ, ਰੂਹ ਇਕੱਲੀ ਆਪਣੇ ਕਰਮਾਂ ਦਾ ਲੇਖਾ ਦੇ ਰਹੀ ਹੁੰਦੀ। ਉਹ ਕਹਿੰਦੇ ਤੇਰਾ ਸਿਰਫ ਇਕੱਲੇ ਦਾ ਲੇਖਾ ਹੋਏਗਾ। ਇਸ ਕਰਕੇ ਉਹ ਅੱਗੇ ਜਿੱਥੇ ਲੇਖਾ ਮੰਗੀ ਹੈ ਹੁੰਦੇ ਆ ਮਹਾਰਾਜ, ਹੁਣ ਨਾਮ ਜਪਣ ਵਾਲੇ ਉਭਰਨਗੇ ਜਿੱਦਾਂ ਪਾਣੀ 'ਚ ਕੋਈ ਡੁੱਬਦਾ ਬੰਦਾ ਉੱਭਰਦਾ ਹੈ, ਤਾਂ ਪੰਜਾਬੀ ਠੇਠ ਲਿਖੀ ਆ ਮਹਾਰਾਜ ਨੇ, ਸੱਜੇ ਰਤੇ ਬਾਕੀ ਡੁੱਬੇ ਰਹਿਣਗੇ, ਸੱਜੇ ਕਿਉਂਕਿ ਉਹ ਨਾਮ ਤੂੰ ਦੂਜੇ ਭਾਵ ਵੱਲ ਸੀ, ਹੋਰ ਕਿਸਮ ਦੀ ਸਿੱਖੀ, ਹੋਰ ਕਿਸਮ ਦੀ ਪੂਜਾ, ਉਹ ਡੁੱਬ ਗਏ ਸਾਰੇ, ਪਰ ਸੱਜੇ ਰਤੇ ਸੱਚੇ ਦੁਖੀਏ ਦੁਖੀਏ ਪਾਏ, ਦੁਖੀਏ ਦੁਖੀਏ ਪਾਏ।
ਦੂਜਾ ਭਾਉ ਇੱਕ ਸਿੰਪਲ ਜੀ ਲੇਮੈਨ ਲੈਂਗੁਏਜ 'ਚ ਮੈਂ ਦੱਸਣ ਲੱਗਾ, ਕਿਉਂਕਿ ਆਪਣੀਆਂ ਅੱਡ ਬੀਤੀਆਂ ਹੈ। ਅਸੀਂ ਸਮਝਦੇ ਨਹੀਂ ਵੀ ਦੂਜਾ ਭਾਉ ਕਿੰਨੀ ਵਾਰੀ ਲਿਖਿਆ, ਇਹਨੂੰ ਸਮਝਣਾ ਹੈ। ਦੂਜਾ ਭਾਉ ਕੀ ਹੈ? ਨਾਮ ਜਪਣ ਬਗੈਰ ਤੂੰ ਜ਼ਿੰਦਗੀ ਦੀ ਹੋਰ ਹੌਬੀ ਬਣਾ ਲੈਣੀ, ਉਹ ਦੂਜਾ ਭਾਉ। ਮੇਰੀ ਤੀਜੀ ਆਹ ਹੌਬੀ, ਮੇਰੀ ਤੀਜੀ ਆਹ, ਉਹ ਜਿਹੜਾ ਸ਼ੌਕ, ਉਹ ਤੈਨੂੰ ਸ਼ੌਕ ਸਿਰਫ ਤੈਨੂੰ ਮਾਨਸ ਜਨਮ ਮਿਲਿਆ ਹੀ ਰੱਬ ਨਾਲ ਮਿਲਣ ਦਾ ਹੈ, ਨਾਮ ਜਪਣ ਲਈ ਕਿਉਂ ਨੁਕਸਾਨ ਕਰ? ਇੰਨੀਆਂ ਹੌਬੀਆਂ, ਇੰਨੀਆਂ ਸਾਡੀਆਂ ਸਾਹ, ਮੈਨੂੰ ਮੇਰੀ ਤਾਂ ਹੌਬੀ ਹੋਰ, ਉਹ ਜਿਹੜਾ ਹੌਬੀ ਉਹ ਮਰੋ ਗਿਆ ਤੁਕ ਦੇਖ ਦੁਖੀ ਹੈ ਦੂਜੇ ਪਾਏ, ਦੁਖੀ ਹੈ ਦੂਜੇ ਪਾਏ। ਐਡਾ ਗਿਆਨ ਤੁਹਾਨੂੰ ਦਿੱਤਾ, ਇੰਨੇ ਸ਼ਬਦ ਦਿੱਤੇ, ਸਿੱਖ ਕੋਲ ਟਾਈਮ ਨਹੀਂ, ਨਹੀਂ ਜੀ ਮੇਰੀ ਕੋਈ ਹੋਰ ਹੌਬੀ ਹੈ, ਮੈਂ ਬਾਣੀ ਇਹ ਨਹੀਂ। ਉਹ ਗੁਰੂਆਂ ਨੇ ਜੀਵਨ ਲਾ ਦਿੱਤਾ ਇੰਨਾ, ਇੰਨੇ ਸੌ ਸਫ਼ੇ ਕਿਹਦੇ ਲਈ ਦਿੱਤੇ ਆ? ਅਖੰਡ ਪਾਠੀਆਂ ਲਈ ਦਿੱਤੇ ਆ, ਵੀ ਉਹਨਾਂ ਦੀਆਂ ਪੋਸਟਾਂ ਕਾਇਮ ਆਉਣ, ਰਹੋ ਸਭ ਦੁਨੀਆਂ 'ਚ ਪੂਜਾ, ਉਹ ਸਾਰੀ ਗੁਰੂ ਗ੍ਰੰਥ ਸਾਹਿਬ ਪੂਜਾ ਕਰਨ ਨਹੀਂ ਦਿੱਤਾ। ਬੜੀ ਕੌਮ ਦੀ ਦਰਦਨਾਕ ਹਾਲਤ ਹੈ, ਕੋਈ ਦੱਸ ਨਹੀਂ ਸਕਦਾ, ਕਿਉਂਕਿ ਸਾਡੀ ਸਾਰਿਆਂ ਦੀ ਹਾਲਤ ਇਹ ਰਹੀ ਹੈ, ਤਾਂ ਸਾਨੂੰ ਦੁੱਖ ਆਉਣ, ਹੋਸ਼ ਹੀ ਨਹੀਂ ਆਈ ਪੰਜਾਹ ਪੰਜਾਹ ਸਾਲ ਵੀ ਕੰਮ ਕਰਨਾ ਕਿਹੜਾ ਹੈ। ਇਸ ਕਰਕੇ ਦੂਜਾ ਭਾਉ ਹੈ ਹੀ ਨਾਮ ਜਪਣ ਤੋਂ ਬਗੈਰ ਸਭ ਕੁਛ ਹੀ। ਦੂਜਾ ਭਾਉ ਇਜ਼ ਈਕੁਅਲ ਟੂ ਕਰਮ ਕਾਂਡ, ਇਜ਼ ਈਕੁਅਲ ਟੂ ਐਟਸੈਟਰਾ ਪੂਜਾ। ਦੁਖੀ
ਸਾਚੇ ਰਤੇ
ਉਭਰੇ,
ਹੁਣ ਕਿੱਡਾ ਲਫ਼ਜ਼ ਲਾਇਆ ਉਭਰੇ, ਕੋਈ ਸੰਸਕ੍ਰਿਤ ਦੇ ਲਫ਼ਜ਼, ਤਾਂ ਇਹ ਐਡਾ ਵੱਡਾ ਪੂਰਨ ਲੇਟੈਸਟ ਗ੍ਰੇਟੈਸਟ ਬ੍ਰਹਮ ਗਿਆਨ ਦੁਨੀਆਂ 'ਚ ਆਇਆ। ਸਾਰੀ ਦੁਨੀਆਂ ਦੀ ਕਲਿਆਣ ਐਸ ਨਾ ਹੋਏਗੀ, ਕਿਉਂਕਿ ਇਹ 'ਚ ਸੰਸਕ੍ਰਿਤ ਨਹੀਂ ਹੈ। ਕੋਈ ਲੈ ਉਹ ਐਸਾ ਬਾਈਬਲ ਲਿਖਿਆ ਜਿਹੜਾ ਜਾਂ ਲੈਟਿਨ ਪੁਰਾਤਨ ਬੋਲੀ, ਸੰਸਕ੍ਰਿਤ ਮਹਾਰਾਜਾ ਨੇ ਰੈਵੋਲਿਊਸ਼ਨਰੀ ਗਿਆਨ ਕੀਤਾ ਵੀ ਮੈਂ ਠੇਠ ਮਾਂ ਬੋਲੀ ਪੰਜਾਬੀ ਦੇ ਪਿੰਡਾਂ ਚ ਔਰ ਪੰਜਾਬ ਦੇ ਹਿੰਦੁਸਤਾਨ ਦੇ ਪੰਜਾਬ ਦੇ ਵੀ ਜਿਹੜੇ ਪਿੰਡ ਹੈ ਪੋਠੋਹਾਰ ਦੇ ਮੈਂ ਪੋਠੋਹਾਰੀ ਬੋਲੀ ਦੇਣੀ ਹੈ, ਮਾਝੀ ਬੋਲੀ ਦੇਣੀ ਹੈ, ਦੁਆਬੀ ਬੋਲੀ ਦੇਣੀ, ਸਾਰੀਆਂ ਬੋਲੀਆਂ ਇਹਦੇ ਵਿੱਚ ਕਿਉਂ ਦਿੱਤੀਆਂ? ਇੱਕ ਵੱਡਾ ਭਾਰੀ ਫਾਊਂਡੇਸ਼ਨ ਹੈ ਇਸ ਗਿਆਨ ਦੀ, ਕਿਸੇ ਬੋਲੀ ਨੂੰ ਹੇਠ ਨਾ ਕਰੋ, ਸਭ ਬੋਲੀਆਂ ਪ੍ਰਵਾਨ ਹੈ। ਇਸ ਕਰਕੇ ਲੇਕਿਨ ਗਿਆਨ ਸਿੱਧੀ ਸਾਡੀ ਜਨਤਾ ਨੂੰ ਇਹ ਦਿੱਤਾ ਜਿਹੜੇ ਸਮਝ ਸਕਣ ਕੌਣ ਸੰਸਕ੍ਰਿਤ ਪੜ੍ਹੇ ਕੌਣ, ਔਰ ਨਾਲੇ ਇਹ ਤੇ ਐਡਾ ਪੂਰਨ ਗ੍ਰਮ ਗਿਆਨ ਆ, ਇੱਕ ਇੱਕ ਤੁਕ ਚ ਸਾਰੀ ਗੀਤਾ ਦਾ ਨਿਚੋੜ ਭਰ ਦਿੱਤਾ। ਇਸ ਕਰਕੇ ਜਿਹੜਾ ਗਿਆਨ ਹੈ ਇਹ ਸਾਡੇ ਲਈ ਦਿੱਤਾ, ਅਸੀਂ ਇਸ ਗਿਆਨ ਨੂੰ ਜ਼ਿਆਦਾ ਭਾਵਨਾ ਲਾ ਕੇ ਅਸੀਂ ਖਰੇ ਕਿੰਨੀਆਂ ਕੁ ਹੌਬੀਆਂ ਬਣਾਈ ਹੋਈਆਂ। ਦੁਖੀਏ ਦੂਜੇ ਹਰ ਮੰਦਰ ਮੈਂ ਨਾਮ ਨਿਧਾਨ ਹੈ। ਉਹ ਬਾਕੀ ਹਰਿਮੰਦਰਾਂ ਦੇ ਵਿੱਚ ਤੇ ਐਡਾ ਦੇਵੀ ਦੇ ਮੰਦਰ ਵੱਡੇ ਵੱਡੇ ਬਣੇ, ਉੱਥੇ ਕੜਾਈ ਚੱਲਦੀ ਹੈ, ਦੇਵੀ ਦੀ ਕੜਾਈ, ਉਹਨਾਂ ਦੇ ਦਰਸ਼ਨ ਜਾ ਕੇ ਦੇਖ ਲਓ ਦੇਵੀ ਦੇ, ਉਹ ਕੜਾਈ ਉੱਥੋਂ ਕੜਾ ਆਇਆ ਸਾਡਾ, ਸਾਡੇ ਵੀ ਕੜਾ ਵਰਤਣ ਲੱਗ ਪਿਆ। ਜਦ ਕਿ ਪ੍ਰਾਤਮ ਸਿੰਘ ਇਹਨੂੰ ਕੁਣਕਾ ਕਹਿੰਦੇ ਸੀ, ਐਸੀ ਗਲਾਸ ਹੀ ਸੰਗਾ ਸੀ, ਖਾਂਦੇ ਸੀ ਇਹ ਕੁਣਕਾ, ਲੇਕਿਨ ਇਹ 'ਚ ਪ੍ਰੋਟੀਨ ਫੈਟ ਅਤੇ ਸ਼ੂਗਰ ਐਸੀ ਮਿਲੀ ਹੈ ਸਿੰਘਾਂ ਨਾਲ ਜਾ, ਐਸਾ ਆਲਾ ਪ੍ਰੋਟੀਨ ਇਹ 'ਚ ਮਿਲਦੀ, ਸਿੰਘ ਖਾਂਦੇ ਸੀ। ਹੁਣ ਵੀ ਖਾਣਾ ਅਸੀਂ ਕੜਾ, ਲੇਕਿਨ ਇਹ ਕੋਈ ਸਾਡੇ ਲਈ ਉਹਨਾਂ ਵਰਗੀ ਕੜਾ ਹੀ ਨਹੀਂ ਹੈ, ਸਾਡੇ ਲਈ ਇਹ ਖਾਣ ਪੀਣ ਲਈ ਅੱਛੀ ਗਿਦਾ ਬੈਲੈਂਸ ਡਾਇਟ ਹੈ। ਲੇਕਿਨ ਇਹ ਹੈ ਵੀ ਜਿਹੜੀ ਚੀਜ਼ ਸਾਨੂੰ ਅਸਲ ਦੱਸੀ ਹੈ ਉਹ ਅਸੀਂ ਨਹੀਂ ਕਹਿੰਦੀ, ਹਰਿਮੰਦਰ ਮੈਂ ਉਸ ਹਰਿਮੰਦਰ 'ਚ ਕੜਾ ਪ੍ਰਸ਼ਾਦ ਨਹੀਂ ਵਰਤਾਉਂਦਾ, ਉਹ 'ਚ ਕੀ ਵਰਤਾਉਂਦਾ ਹੈ, ਹਰਿਮੰਦਰ ਮੈਂ ਨਾਮ ਨਿਧਾਨ ਹੈ, ਉੱਥੇ ਨਾਮ ਹੀ ਨਾਮ ਹੈ, ਹਰਿਮੰਦਰ ਮੈਂ ਨਾਮ ਨਿਧਾਨ ਹੈ। ਅੱਗੇ ਫਿਰ ਉਹ ਲਫ਼ਜ਼ ਆ ਗਏ, ਨਾ ਬੂਝੇ ਮੁਗਦ ਗਵਾਰ, ਨਾ ਬੂਝੇ ਮੁਗਦ ਗਵਾਰ, ਕਿੱਦਾਂ ਬੁੱਝਿਆ? ਦੋ ਅਪੋਜ਼ਿਟ ਲਫ਼ਜ਼ ਆ ਰਹੇ ਨੇ, ਬੁੱਝਿਆ ਕਿ ਚੀਨਿਆ, ਇਸ ਤਰ੍ਹਾਂ ਬਾਣੀ 'ਚ ਆਪ ਡੱਬੋ ਜਾ ਕੇ ਚੀਨੀ ਦਾ ਮਤਲਬ ਕੀ ਹੈ, ਪਹਿਲਾਂ ਬੁੱਝਿਆ ਨਹੀਂ ਹੈ, ਹੁਣ ਚੀਨਾ ਆਏਗੀ, ਕੀ ਅਸੀਂ ਪਛਾਣਿਆ? ਗੁਰ ਪਰੇਸ਼ਾਨੀ ਜਦੋਂ ਮੈਂ ਪਛਾਣ ਲਿਆ, ਮੈਂ ਤੇ ਉਹਨੂੰ ਅੰਦਰੋਂ ਨਿਕਲਣ ਹੀ ਨਹੀਂ ਦਿੱਤਾ, ਬੱਚੂ ਨਿਕਲ ਕਿੱਦਾਂ ਬਾਹਰ ਨਿਕਲਣਾ, ਤੇਰੇ ਚੀਜ਼ਾਂ ਤੂੰ ਤੈਨੂੰ ਅੰਦਰੋਂ ਨਹੀਂ ਕੱਢਣਾ, ਹਰ ਰੱਖਿਆ ਪੂਰੇ ਤਾਰ, ਹੋਰ ਕਹਿੰਦੇ ਹਿਰਦੇ ਨੂੰ ਹਰ ਰੱਖਿਆ ਪੂਰੇ ਤਾਰ, ਗੁਰ ਕੀ ਬਾਣੀ ਅੰਦਰ ਰੱਤੇ ਗਏ, ਬਾਣੀ ਦਾ ਮੁੱਲ ਪਾਉਣਗੇ, ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸਭ ਦੇ ਰੱਤੇ ਰੰਗ ਲਾਏ, ਫੇਰ ਕਹੋ, ਜੇ ਸਭ ਦੇ ਰੱਤੇ ਰੰਗ ਲਾਏ, ਪਵਿੱਤ ਪਾਵਨ ਸੇ ਜਨ ਨਿਰਮਲ, ਹੱਟ ਖੁੱਲ ਗਿਆ ਬਾਬੇ ਨਾਨਕ ਦਾ ਅੰਦਰ, ਇਹ ਹੱਟ ਹੈ, ਇਹ ਹੱਟੀ ਅੰਦਰ ਖੁੱਲ ਜਾਂਦੀ ਹੈ, ਔਰ ਉਹ ਹੱਟੀ ਖੁੱਲ ਗਈ ਹੁਣ, ਹਰ ਮੰਦਰ ਹਰ ਕਾ ਹਾਟ ਹੈ, ਇਹ ਸ਼ਬਦ ਅਸੀਂ ਚੱਲਦਾ ਰੱਖਾਂਗੇ, ਪਤਾ ਨਹੀਂ ਕਿੰਨੇ ਕਿਹਦੇ 'ਚ ਚੰਗਿਆੜੇ ਹਲੀ ਨਿਕਲਣੇ ਹੈ, ਐਸਾ ਸ਼ਬਦ ਹੈ, ਔਰ ਅਗਲੀ ਸ਼ਬਦ ਚੌਂਕੀ 'ਚ ਨੂੰ ਪੂਰਾ ਕਰਾਂਗੇ, ਆਵੇ ਤੁਕ ਪਿਆਰ ਨਾ ਪਾਲ ਲਈਏ, ਹਰ ਮੰਦਰ ਹਰ ਕਾ ਹਾਟ ਹੈ। ਕ੍ਰਿਸਮਸ ਦੀਆਂ ਲਾਈਟਾਂ ਅੱਜ ਕੱਲ੍ਹ ਲਾਉਂਦੇ ਨਾ ਸਾਰਾ, ਕਹਿੰਦੇ ਅੰਦਰਲੇ ਬੰਨੇ ਐਸਾ ਰੱਬ ਨੇ ਮੈਨੂੰ ਰੱਖਿਆ ਸਵਾਰ, ਆਪਣਾ ਹਰਿਮੰਦਰ ਉਹ ਅੰਦਰੋਂ ਲਾਈਟਾਂ ਉਹ ਡੈਕੋਰੇਸ਼ਨ ਅੰਦਰ, ਤੇ ਕਾਹਦੇ ਨਾਲ ਸ਼ਬਦ ਜਪਣ ਵਾਲੇ ਨਾਲ ਹੋ ਗਈ ਰੱਖਿਆ ਸ਼ਬਦ
ਹਰਿਮੰਦਰ
ਗੁਰੂ ਅਰਜਨ ਦੇਵ ਜੀ ਜਿਹਨੇ ਸਭ ਤੋਂ ਜ਼ਿਆਦਾ ਸ਼ਬਦ ਸੁਣ ਦਿੱਤੇ ਉਹ ਇਸ ਹੱਟੀ 'ਤੇ ਬੈਠਣ ਲੱਗਾ। ਹੱਟੀ 'ਤੇ ਕੋਈ ਹਟਵਾਣੀਆਂ ਵੀ ਤਾਂ ਚਾਹੀਦਾ ਨਾ ਬੈਠਣ, ਅਸੀਂ ਅੰਦਰਲੀ ਹੱਟੀ 'ਤੇ ਅਸੀਂ ਹਟਵਾਣੀਆਂ, ਗੁਰੂ ਅਰਜਨ ਪਾਤਸ਼ਾਹ ਹੁਣ ਹਟਵਾਣੀਆਂ ਬਣ ਲੱਗਾ। ਬਿਕ ਸੰਚੇ ਹਟਵਾਣੀਆਂ ਬਹੁ ਜਿੰਨੀਆਂ, ਕਿਉਂਕਿ ਸਾਰਾ ਜਿਹੜਾ ਦੁਕਾਨਦਾਰ ਬੈਠਦਾ ਨਾ, ਜੇ ਤੇ ਪਰਮਾਤਮਾ ਹੋਵੇ ਅੱਛਾ ਹੋਵੇ, ਦਿਆਨਦਾਰੀ ਨਾਲ ਸੌਦਾ ਦੇਵੇ ਤਾਂ ਤੂੰ ਅੱਛਾ ਹਟਵਾਣੀਆਂ, ਨਹੀਂ ਤੂੰ ਬਿਖ ਸੰਚ ਰਿਹਾ। ਕਿਉਂਕਿ ਉਹ ਜਦੋਂ ਉਹਨੂੰ ਕੋਈ ਆਪਣਾ ਰਿਸ਼ਤੇਦਾਰ ਵੀ ਆ ਜਾਂਦਾ ਨਾ, ਉਹ ਕਹਿੰਦੀ ਮੈਨੂੰ ਅੱਜ ਜਰਾ ਹੋਲ ਵੀਟ ਦਾ ਆਟਾ ਖੜਿਆ ਜਿਹਾ ਤੜਾ ਤੁਹਾਡਾ ਵਧੀਆ ਤੋਂ ਵਧੀਆ ਉਹ ਆਟਾ ਦਿਓ। ਉਹ ਜਿਹੜਾ ਉਹਦਾ ਨੌਕਰ ਹੁੰਦਾ ਉਹ ਬਾਹਰਲੀ ਬੋਰੀ 'ਚੋਂ ਉਹਦਾ ਥੈਲਾ ਭਰ ਲੱਗ, ਅਤੇ ਉਹ ਕਹਿੰਦਾ ਓਏ ਉਹ ਆਪਣੇ ਬੰਦੇ ਹੈ, ਅੰਦਰ ਜਿਹੜਾ ਆਟਾ ਰੱਖਿਆ ਨਾ ਉਹ ਦੇ ਇਹਨਾਂ ਨੂੰ, ਇਹਨਾਂ ਨੂੰ ਨਹੀਂ ਇਹ ਆਟਾ ਦੇਣਾ ਬਾਹਰਲਾ। ਉਹ ਹੁੰਦਾ ਜਿਹੜਾ ਖਤਮ ਨਹੀਂ ਸੀ ਹੁੰਦਾ ਭੈੜਾ ਆਟਾ ਅੰਦਰ ਪਿੱਛੇ ਰੱਖਿਆ, ਉਹ ਨੌਕਰ ਕਹਿ ਉਹਦੇ ਵੱਲ ਦੇਖੇ, ਉਹ ਕਹਿੰਦਾ ਤੈਨੂੰ ਮੈਂ ਕਿਹਾ ਅੰਦਰ ਆਪਣਿਆਂ ਨੂੰ ਨਾਲੇ ਅੰਦਰ ਰੱਖਿਆ, ਉਹ ਵਧੀਆ ਆਟਾ ਦੇਣ ਉਹ ਝੋਲੀ 'ਚ ਪਾ ਕੇ ਤੋੜਨ। ਇਹ ਹੈ ਬਿਕ ਸੰਚੇ ਹਟਵਾਣੀਆਂ ਬਾ ਹੋਟ ਕਮਾਵੇ ਝੂਠ ਪਸਾਰਾ ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਤਿਉਂ ਹਰ ਜਨ ਹਰ ਧਨ ਸੰਚਿਆ। ਇਹਦਾ ਨਾਮ ਜਪਣ ਵਾਲੇ ਨਾਮ ਦਾ ਧਨ ਇਕੱਠਾ ਕਰਦੇ, ਇਹੋ ਜਿਹਾ ਝੂਠਾ ਵਪਾਰ ਨਹੀਂ ਕਰਦੇ। ਜੇ ਕਰਦੇ ਵੀ ਆ ਬੈਠੇ ਤੇ ਉਹ ਸੱਚਾ ਵਪਾਰ ਕਰਨਗੇ। ਲੇਕਿਨ ਅਸੀਂ ਤੁਹਾਨੂੰ ਮਿਸਾਲ ਦੱਸਦੇ ਵੀ ਗੁਰੂ ਰਾਮਦਾਸ ਸਾਹਿਬ ਨਾ ਕਿਉਂ ਸ਼ਬਦ ਦਿੱਤਾ ਬਿਕ ਸੰਚੇ ਹਟਵਾਣੀਆਂ ਬਹੁ ਹਟ ਕਮਾਵੇ। ਸਿੱਖ ਕਦੀ ਕਿਸੇ ਨੂੰ ਧੋਖਾ ਨਹੀਂ ਦਿੰਦਾ ਨਾ ਅੰਦਰ ਦਿੰਦਾ, ਤੇ ਇਸ ਕਰਕੇ ਉਹ ਗੁਰੂ ਮਹਾਰਾਜ ਆਪਣੀ ਹੱਟੀ ਤੇ ਅੰਦਰ ਬੈਠਣ ਲੱਗੇ ਹੈ। ਆਜ ਮੈਂ ਬੈਸੇ ਹਰ ਬੈਠ ਕੇ ਕੀ ਕਰਦੇ, ਨਾਲੇ ਸਭ ਕੰਮ ਕਰਦੇ ਸੌਦਾ ਦਿੰਦੇ ਸਭ ਕੇ, ਪਰ ਆਹ ਨਹੀਂ ਭੁੱਲਦੇ ਜੋ ਗੁਰੂ ਬਾਬੇ ਨਾਨਕ ਨਾਲ ਦੱਸਿਆ ਸੀ ਵੀ ਮੈਂ ਇੱਦਾਂ ਜਪਿਆ ਨਾਮ ਇੱਕ ਸਬਦ ਪਿਆਰੇ ਜਨਮ ਮਰਨ ਦੀ ਦੇਖ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।